ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਰਾਖ ਲੇ ਹੋ, ਹਮ ਤੇ ਬਿਗਰੀ, ਸੀਲ ਧਰਮ ਜਪ ਭਗਤ ਨਾ ਕਿੰਨੀ, ਹਉ ਅਭਿਮਾਨ ਟੇਡ ਪਗਰੀ, ਰਾਖ ਲੇ ਹੋ ਹਮ ਤੇ ਬਿਗਰੀ, ਸੀਲ ਧਰਮ ਜਪ ਭਗਤ ਨਾ ਕਿੰਨੀ, ਹਉ ਅਭਿਮਾਨ ਟੇਡ ਪਗਰੀ, ਰਹਾਉ ਅਮਰ ਜਾਨ ਸੰਚੀ ਇਹ ਕਾਇਆ, ਇਹ ਮਿਥਿਆ ਕਾਚੀ ਗਗਰੀ, ਜਿਨਹੇ ਨਿਵਾਜ ਸਾਜ ਹਮ ਕੀਏ, ਤਿਸ ਹੈ ਬਿਸਾਰ ਆਵਰ ਲਗਰੀ, ਸੰਦਿਕ ਤੋਹੇ ਸਾਧ ਨਹੀਂ ਕਹੀਓ, ਸਰਨ ਪਰੇ ਤੁਮਰੀ ਪਗਰੀ, ਕਹੇ ਕਬੀਰ ਇਹ ਬੇਨਤੀ ਸੁਣਿਓ, ਮਤ ਘਾਲੋ ਜਮ ਕੀ ਖਬਰੀ, ਸੰਦਿਕ ਤੋਹੇ ਸਾਧ ਨਹੀਂ ਕਹੀਓ, ਸਰਨ ਪਰੇ ਤੁਮਰੀ ਪਗਰੀ, ਕਹੇ ਕਬੀਰ ਇਹ ਬੇਨਤੀ ਸੁਣਿਓ, ਮਤ ਘਾਲੋ ਜਮ ਕੀ ਖਬਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ, ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ ਦੁਰਲਭ ਦੇਹ ਦੀਆਂ ਅਮੁੱਲਕ ਘੜੀਆਂ ਵੇਸ਼ ਕੀਮਤੀ ਸਵਾਸ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਪਰਸਨ ਕਰਕੇ ਸਤਸੰਗਤ ਦੇ ਰਾਹੀਂ ਇਸ ਜੀਵਨ ਨੂੰ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸਮੁੱਚੀ ਮਨੁੱਖਤਾ ਦੇ ਕਲਿਆਣ ਹਿੱਤ ਸਤਿਗੁਰਾਂ ਦੇ ਸਰਵ ਸਾਂਝੇ ਪਾਵਨ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਸਤਿਗੁਰ ਦੀਆਂ ਨੇ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਸ਼ਬਦ ਦਾ ਪਾਠ ਆਪ ਦੀਆਂ ਨੇ ਬਹੁਤ ਪਿਆਰ ਦੇ ਨਾਲ ਭਾਈ ਸਾਹਿਬ ਦੀਆਂ ਦੀ ਮੁਬਾਰਕ ਰਸਨਾ ਤੋਂ ਸਰਵਣ ਕੀਤਾ ਹੈ। ਸਤਿਗੁਰ ਜੀ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਇਹ ਪਾਵਨ ਪਵਿੱਤਰ ਸ਼ਬਦ ਬਿਲਾਵਲ ਰਾਗ ਅੰਦਰ ਭਗਤ ਕਬੀਰ ਸਾਹਿਬ ਦੀਆਂ ਦਾ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 856 ਉੱਤੇ ਸਵਾਇਮਾਨ ਹੈ। ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮਤਿ ਦਾ ਉਹ ਨਵੇਕਲਾ ਮਾਰਗ ਜੋ ਗੁਰਸਿੱਖ ਦੇ ਕੰਮ ਆਉਣ ਵਾਲਾ ਹੈ, ਰੱਬ ਤੱਕ ਪਹੁੰਚਣ ਵਾਸਤੇ ਉਹ ਰਸਤਾ ਸਤਿਗੁਰ ਜੀ ਦੱਸ ਰਹੇ ਹਨ। ਕਿਉਂਕਿ ਪਰਮਾਤਮਾ ਦੇ ਘਰ ਨੂੰ ਅਨੇਕਾਂ ਰਸਤੇ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕਿਸੇ ਵੀ ਮਾਰਗ, ਕਿਸੇ ਧਰਮ ਜਾਂ ਧਾਰਮਿਕ ਗ੍ਰੰਥ ਦੀ ਨਿੰਦਿਆ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਉਹਨਾਂ ਰਸਤਿਆਂ ਦਾ ਜ਼ਿਕਰ ਜ਼ਰੂਰ ਕੀਤਾ, ਔਰ ਫਿਰ ਸਿੱਖ ਵਾਸਤੇ ਸਤਿਗੁਰੂ ਜੀ ਨੇ ਬਹੁਤ ਸਰਲ ਮਾਰਗ ਦੱਸਿਆ। ਉਹ ਮਾਰਗ ਜੋ ਦੂਜਿਆਂ ਰਸਤਿਆਂ ਉੱਤੇ ਮਾਰਗ 'ਤੇ ਚੱਲਿਆਂ ਕਈ ਕਈ ਜਨਮ ਲੱਗ ਸਕਦੇ ਹਨ, ਪਰ ਸਤਿਗੁਰੂ ਜੀ ਨੇ ਉਹ ਮਾਰਗ ਦੱਸਿਆ ਜਿਹਦੇ ਉੱਤੇ ਤੁਰਿਆਂ ਇੱਕ ਖਿੰਨ ਪਲ ਦੀ ਖੇਡ ਵਰਤ ਜਾਏ, ਕੋਈ ਸਿੱਖ ਨਦਰ ਕਿਰਪਾ ਤਰਸ ਦਾ ਪਾਤਰ ਹੋ ਜਾਏ ਤਾਂ ਕਈ ਜਨਮਾਂ ਦੀ ਯਾਤਰਾ ਇੱਕ ਖਿੰਨ ਵਿੱਚ ਮਿਟ ਜਾਂਦੀ ਹੈ। ਸਤਿਗੁਰੂ ਜੀ ਅੱਜ ਜੋ ਮਾਰਗ ਦੱਸ ਰਹੇ ਹਨ, ਆਓ ਆਪੋ ਆਪਣੀ ਸੁਰਤੀ ਵਿਰਤੀ ਇਕਾਗਰ ਕਰਕੇ ਇਸ ਪਾਵਨ ਵਿਚਾਰ ਨਾਲ ਜੁੜਨਾ ਹੈ। ਜਿੰਨੇ ਸਰੀਰ ਦੂਰ ਦਰੇਡੇ ਵਿਦੇਸ਼ਾਂ ਵਿੱਚ ਵੀ ਆਪੋ ਆਪਣੇ ਘਰਾਂ ਦੇ ਅੰਦਰ ਆਧੁਨਿਕ ਮੀਡੀਆ ਦੇ ਰਾਹੀਂ ਲਾਹੇ ਪ੍ਰਾਪਤ ਕਰ ਰਹੇ ਹੋ, ਸਭ ਤੋਂ ਪਹਿਲਾਂ ਲਾਓ ਹਾਜ਼ਰੀ, ਦੋਵੇਂ ਹੱਥ ਜੋੜ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹੇ ਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਰਾਖ ਲੇਹੋ ਹਮ ਤੇ ਬਿਗਰੀ।
ਆਖੋ ਸਤਨਾਮ ਸ੍ਰੀ
ਵਾਹਿਗੁਰੂ,
ਗੱਜ ਕੇ ਆਖਿਆ ਕਰੋ ਸਾਧ ਸੰਗ, ਸਤਨਾਮ ਸ੍ਰੀ। ਕਿਉਂਕਿ ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ, ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ, ਅਤੇ ਵਾਹਿਗੁਰੂ ਜਪਣ ਦੇ ਨਾਲ ਸੰਗਤ ਵਿੱਚ ਬੈਠਿਆਂ ਜਿਹੜਾ ਸਰੀਰ ਹੈ ਉਹ ਸੁਸਤ ਨਹੀਂ ਹੁੰਦਾ, ਉਹ ਚੁਸਤ ਰਹਿੰਦਾ। ਔਰ ਜੇ ਆਪਾਂ ਸਰੀਰ ਕਰਕੇ ਸੌਂ ਗਏ ਤਾਂ ਇਹ ਜ਼ਰੂਰੀ ਨਹੀਂ ਕਿ ਕੋਈ ਸਿਰ ਸੁਰਤੀ ਕਰਕੇ ਜਾਗਦਾ ਹੋਵੇ, ਉਹ ਤਾਂ ਕਰੋੜਾਂ ਵਿੱਚੋਂ ਇੱਕ ਹੈ। ਜਿਹੜਾ ਸਰੀਰ ਕਰਕੇ ਸੁੱਤਾ ਪਿਆ, ਸੁਰਤ ਉਹਦੀ ਰੱਬ ਦੇ ਮਾਰਗ 'ਤੇ ਤੁਰ ਰਹੀ, ਨਹੀਂ ਤਾਂ ਮਾਫ਼ ਕਰਿਓ, ਆਪਾਂ ਸਾਰੇ ਸਰੀਰ ਸੌਂਦਿਆਂ ਸੌਂ ਜਾਂਦੇ। ਇਸ ਲਈ ਸੁਚੇਤ ਹੋਣ ਵਾਸਤੇ ਫਿਰ ਆਖੋ ਇੱਕ ਵਾਰ ਪਿਆਰ ਨਾਲ, ਸਤਨਾਮ ਸ੍ਰੀ ਵਾਹਿਗੁਰੂ। ਦੋ ਮਾਰਗ ਮਹਾਰਾਜ ਜੀ ਨੇ ਦੱਸੇ ਨੇ। ਨਿਤਨੇਮ ਕਰਨ ਵਾਲੇ ਅਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਆਏ ਹੋ, ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਹਨ, ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵਿਖੇ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅੱਗੇ ਜਾ ਕੇ ਦੋ ਰਸਤੇ ਰੱਬ ਦੇ ਘਰ ਵੱਲ ਹੋ ਜਾਂਦੇ ਜਦੋਂ ਕੋਈ ਸਿਮਰਨ ਭਗਤੀ ਦੇ ਮਾਰਗ 'ਤੇ ਤੁਰਦਾ। ਇੱਕ ਮਾਰਗ ਹੈ ਸ਼ਿਵ ਵਾਲਾ ਮਾਰਗ, ਦੂਜਾ ਮਾਰਗ ਹੈ ਸ਼ਕਤੀ ਵਾਲਾ। ਸ਼ਿਵ ਕਹੀਏ ਅਕਾਲ ਪੁਰਖ ਵਾਹਿਗੁਰੂ ਨੂੰ, ਉਹ ਪਰਮਾਤਮਾ ਪਰਮੇਸ਼ਵਰ ਨਿਰੰਕਾਰ ਦਾ ਮਾਰਗ ਜਿਹਦੇ ਉੱਤੇ ਤੁਰ ਕੇ ਪਰਮਾਤਮਾ ਮਿਲਦਾ ਹੈ। ਅਤੇ ਸ਼ਕਤੀ ਕਹਿੰਦੇ ਹਨ ਜਿੱਥੇ ਜਾ ਕੇ ਜਿਸ ਮੋੜ 'ਤੇ ਰਿਧੀਆਂ ਸਿਧੀਆਂ ਸ਼ੁਰੂ ਹੋ ਜਾਂਦੀਆਂ, ਜਿੱਥੇ ਮਾਇਆ ਸ਼ੁਰੂ ਹੋ ਜਾਂਦੀ। ਸ਼ਕਤੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਾਇਆ, ਤਾਂ ਸਾਧ ਸੰਗਤ ਜਦੋਂ ਕੋਈ ਇਸ ਮਾਰਗ 'ਤੇ ਤੁਰਦਾ ਹੈ ਇਹਦੇ ਵਾਸਤੇ ਮਹਾਰਾਜ ਜੀ ਨੇ ਜ਼ਰੂਰੀ ਦੱਸਿਆ ਕਿ ਮਨ ਨਿਰਮਲ ਹੋਵੇ ਅਤੇ ਫਿਰ ਉਹ ਮਨ ਇਕਾਗਰ ਹੁੰਦਾ। ਪਰ ਜਦੋਂ ਇਸ ਮਾਰਗ 'ਤੇ ਤੁਰੋਂਗੇ ਤਾਂ ਇਸ ਤਰ੍ਹਾਂ ਵੀ ਹੋ ਸਕਦਾ ਕਿ ਮਨ ਮੈਲਾ ਹੋਵੇ ਅਤੇ ਸੁਰਤ ਇਕਾਗਰ ਹੋਣ ਲੱਗ ਜਾਏ। ਮਨ ਵਿੱਚੋਂ ਪੂਰੀ ਤਰ੍ਹਾਂ ਮੈਲ ਨਾ ਨਿਕਲੇ ਪਰ ਸੁਰਤ ਕੰਮ ਕਰਨ ਲੱਗ ਜਾਏ। ਇਕਾਗਰ ਸੁਰਤ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਫਿਰ ਸ਼ਕਤੀ ਕੰਮ ਕਰਦੀ, ਕਿਉਂਕਿ ਜਦੋਂ ਸੁਰਤੀ ਇਕਾਗਰ ਹੋਏਗੀ ਉਦੋਂ ਸ਼ਕਤ ਆਪਣੇ ਆਪ ਕੰਮ ਕਰੇਗੀ। ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ। ਉਹ ਮੋੜ ਜਿੱਥੇ ਭਗਤੀ ਵਾਲਿਆਂ ਨੂੰ ਚੱਲਦਿਆਂ ਚੱਲਦਿਆਂ ਦੋ ਰਸਤੇ ਆਉਂਦੇ ਨੇ, ਇੱਕ ਸਿੱਧਾ ਨਿਰੰਕਾਰ ਜੀ ਦੇ ਘਰ ਜਾਂਦਾ ਅਤੇ ਇੱਕ ਪਾਸੇ ਸੰਸਾਰ ਦੀ ਮਾਇਆ ਸ਼ੁਰੂ ਹੋ ਜਾਂਦੀ। ਉੱਥੇ ਜਾ ਕੇ ਹੋ ਸਕਦਾ ਕਿ ਕਿਸੇ ਦਾ ਮਨ ਅਜੇ ਮੈਲਾ ਹੋਵੇ ਪਰ ਸੁਰਤ ਇਕਾਗਰ ਹੋਣ ਕਰਕੇ ਉਹਦੇ ਅੰਦਰ ਸ਼ਕਤੀ ਆਉਣ ਲੱਗ ਜਾਏ। ਕਈਆਂ ਦੇ ਆਪਣੇ ਮਨ ਦੀ ਮੱਤ ਜਿਹੜੀ ਹੈ ਉਹ ਤਿਆਗਦੇ ਨਹੀਂ, ਪਰ ਉਹਨਾਂ ਕੋਲ ਜਪ ਤਪ ਸੰਜਮ ਦੀ ਇਕਾਗਰਤਾ ਨਾਲ ਸ਼ਕਤੀ ਆਉਣੀ ਸ਼ੁਰੂ ਹੋ ਜਾਂਦੀ। ਜਿਵੇਂ ਉਹ ਬੰਦੇ ਰਿਧੀਆਂ ਸਿੱਧੀਆਂ ਦੇ ਮਾਲਕ ਹੁੰਦੇ ਪਰ ਉਹਨਾਂ ਦੇ ਅੰਦਰ ਅਹੰਕਾਰ ਅਤੇ ਹਉਮੈ ਉਸੇ ਤਰ੍ਹਾਂ ਬਰਕਰਾਰ ਰਹਿੰਦਾ, ਉਹਨਾਂ ਦੇ ਅੰਦਰੋਂ ਕ੍ਰੋਧ ਨਹੀਂ ਮਰਦਾ। ਤਾਂ ਇਹ ਚੀਜ਼ਾਂ ਸੰਸਾਰ ਦੀ ਮਾਇਆ ਵੱਲ, ਕਿਉਂਕਿ ਮਨ ਨਿਰਮਲ ਹੋਇਆ ਹੀ ਨਹੀਂ, ਸ਼ੁੱਧ ਨਹੀਂ ਹੋਇਆ। ਅਤੇ ਜਿੰਨੀ ਦੇਰ ਮਨ ਨਿਰਮਲ ਨਹੀਂ ਉਨੀ ਦੇਰ ਉਹ ਸਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸੁਰਤੀ ਦਾ ਮਿਲਾਪ ਨਹੀਂ ਹੁੰਦਾ। ਤਾਂ ਮਹਾਰਾਜ ਜੀ ਨੇ ਕਿਹਾ ਇੱਥੇ ਆ ਕੇ ਮਨ ਮੈਲਾ ਰਹਿ ਜਾਂਦਾ ਪਰ ਸੁਰਤ ਇਕਾਗਰ ਹੋਣ ਤੋਂ ਬਾਅਦ ਉਹਦੇ ਅੰਦਰ ਸ਼ਕਤੀ ਆਉਣੀ ਸ਼ੁਰੂ ਹੋ ਜਾਂਦੀ। ਇਤਿਹਾਸ ਪੜ੍ਹਿਓ, ਮੈਂ ਸਿਰਫ ਤੁਹਾਡਾ ਧਿਆਨ ਦਿਵਾਉਣਾ। ਸਤਿਗੁਰ ਜੀ ਨੇ ਉਹਨਾਂ ਸਰੀਰਾਂ ਤੱਕ ਪਹੁੰਚ ਕੀਤੀ ਜਿਨ੍ਹਾਂ ਦਾ ਮਨ ਮੈਲਾ ਸੀ ਕੁਝ ਔਗਣਾ ਕਰਕੇ, ਪਰ ਸ਼ਕਤੀ ਬਹੁਤ ਆ ਗਈ ਸੀ। ਭਾਵੇਂ ਕਲਯੁਗੀ ਪਾਂਡੇ ਵਰਗੇ ਬੰਦੇ ਉਹ ਕ੍ਰੋਧ ਅਤੇ ਹੋਮੇ ਦਾ ਸ਼ਿਕਾਰ ਸਨ, ਕ੍ਰੋਧ ਅਤੇ ਹੋਮੇ ਕਰਕੇ ਉਹ ਬੰਦੇ ਮੈਲੇ ਸਨ, ਪਰ ਸ਼ਕਤੀ ਬਹੁਤ ਸੀ। ਜੇ ਕਿਸੇ ਨੂੰ ਵਰ ਦੇ ਦੇਣ ਤਾਂ ਸਿੱਧੀ ਹੋ ਜਾਂਦੀ ਸੀ। ਬਲੀ ਕੰਧਾਰੀ ਵਰਗੇ ਬੰਦੇ ਜਿਨ੍ਹਾਂ ਦੇ ਕੋਲ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ, ਹੋਮੇ ਅਹੰਕਾਰ ਕਰਕੇ, ਈਗੋ ਕਰਕੇ, ਕ੍ਰੋਧ ਕਰਕੇ ਉਹ ਮੈਲੇ ਸਨ, ਪਰ ਉੱਥੋਂ ਮੋੜ ਤੋਂ ਨਾ ਸ਼ਕਤੀ ਵਾਲਾ ਮਾਰਗ ਅਪਣਾ ਲਿਆ, ਰਿਧੀਆਂ ਸਿੱਧੀਆਂ ਕਰਾਮਾਤਾਂ ਉਹਨਾਂ ਦੇ ਕੋਲ ਆ ਗਈ। ਅਨੇਕਾਂ ਸਾਧੂ ਜਿਨ੍ਹਾਂ ਤੱਕ ਮਹਾਰਾਜ ਜੀ ਨੇ ਪਹੁੰਚ ਕੀਤੀ ਉਹ ਬੰਦੇ ਉਸ ਮੋੜ 'ਤੇ ਆ ਕੇ ਸ਼ਕਤੀ ਵਾਲੇ ਮਾਰਗ 'ਤੇ ਤੁਰ ਪਏ, ਸ਼ਿਵ ਵਾਲੇ ਰਸਤੇ 'ਤੇ ਨਹੀਂ, ਭਾਵ ਪਰਮਾਤਮਾ ਦਾ ਨਿਰੰਕਾਰ ਦਾ ਮਾਰਗ ਛੱਡ ਕੇ ਮਾਇਆ ਵਾਲਾ ਰਸਤਾ ਉਪਾ ਲਿਆ। ਸ਼ਿਵ ਸ਼ਕਤ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ। ਕਿਸੇ ਵਿਰਲੇ ਨੂੰ ਗੁਰੂ ਆਪਣੀ ਕਿਰਪਾ ਕਰਕੇ ਗੱਲ ਸਮਝਾਉਂਦਾ ਉਹਦੀ ਸੁਰਤੀ ਵਿੱਚ ਸੋਝੀ ਆਉਂਦੀ ਹੈ, ਨਹੀਂ ਤੇ ਭਗਤੀ ਦੇ ਮਾਰਗ 'ਤੇ ਚੱਲਦਿਆਂ ਮਾਇਆ ਵਾਲਾ ਰਸਤਾ ਸ਼ੁਰੂ ਹੋ ਜਾਂਦਾ। ਉੱਥੇ ਰਿਧੀਆਂ ਸਿੱਧੀਆਂ ਜਿਹਨੂੰ ਮਹਾਰਾਜ ਜੀ ਨੇ ਕਿਹਾ ਉਹ ਸਿੱਧ ਵੀ ਹੋ ਸਕਦਾ, ਉਹ ਕੋਈ ਸੰਨਿਆਸੀ ਜੋਗੀ ਵੀ ਹੋ ਸਕਦਾ, ਉਹਦੇ ਕੋਲ ਇੰਨੀ ਕੁ ਸ਼ਕਤੀ ਆ ਜਾਏਗੀ ਬੈਠਾ ਮੰਤਰ ਪੜ੍ਹੇਗਾ ਸਰੀਰ ਅਲੋਪ ਕਰ ਲਏਗਾ, ਉਹਦਾ ਸਰੀਰ ਨਹੀਂ ਦਿਸੇਗਾ। ਤਾਂਹੀਓ ਮਹਾਰਾਜ ਜੀ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਸਿੱਧ ਹੋਵਾਂ ਸਿੱਧ ਲਾਈ ਰਿੱਧ ਅੱਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੇ ਭਾਓ। ਇਹਨਾਂ ਗੱਲਾਂ ਕਰਕੇ ਲੋਕ ਉਹਨਾਂ ਨੂੰ ਪੂਜਣ ਵੀ ਲੱਗ ਜਾਂਦੇ, ਉਹਨਾਂ ਦੇ ਡੇਰੇ ਵੀ ਬਣ ਜਾਂਦੇ, ਉਹਨਾਂ ਦੇ ਅਨਿਆਈ ਉਹਨਾਂ ਦੇ ਚੇਲੇ ਵੀ ਅੱਗੇ ਬਣ ਜਾਂਦੇ। ਤਾਂ ਅਨੇਕਾਂ ਐਸੇ ਸਾਧੂ ਸਿੱਧ ਜੋਗੀ ਤੁਹਾਡੀ ਨਜ਼ਰ ਵਿੱਚ ਇਤਿਹਾਸ ਪੜ੍ਹਿਓ ਤੇ ਹੋਣਗੇ। ਦਸਵੇਂ ਪਾਤਸ਼ਾਹ ਜਦੋਂ ਮਾਧੋਦਾਸ ਵਿਰਾਗੀ ਕੋਲ ਜਾਂਦੇ ਨੇ ਉਹਦੇ ਕੋਲ ਵੀ ਉਹ ਜੋ ਕਰਾਮਾਤਾਂ ਨੇ, ਉਹਦੇ ਕੋਲ ਵੀ ਭਗਤੀ ਕਰਕੇ ਜਪ ਤਪ ਕਰਕੇ ਸੁਰਤ ਇਕਾਗਰ ਹੋ ਗਈ, ਸੰਸਾਰ ਵੱਲੋਂ ਸੁਰਤੀ ਸੰਕੋਚੀ ਗਈ ਔਰ ਇੰਨੀਆਂ ਰਿਧੀਆਂ ਸਿੱਧੀਆਂ ਆ ਗਈਆਂ। ਉਹ ਕਈ ਮੀਲ ਤੋਂ ਬੈਠਿਆਂ ਮੰਤਰ ਪੜ੍ਹਦਾ ਸੀ ਤੇ ਪਲੰਘ ਪਲਟਾ ਦਿੰਦਾ ਸੀ, ਪਰ ਗੁਰਮੁਖ ਕਿਸੇ ਬੁਝਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਜ਼ਰ ਹੋਈ ਉਹਨੂੰ ਬੁਝਾਉਣ ਵਾਸਤੇ, ਸਮਝਾਉਣ ਲਈ ਮਹਾਰਾਜ ਚਲੇ ਗਏ ਕਿ ਇਹ ਮਾਰਗ ਗਲਤ ਹੈ ਜਿਸ ਰਸਤੇ 'ਤੇ ਤੂੰ ਤੁਰਦੇ, ਇਹਦੇ ਉੱਤੇ ਤੁਰ ਕੇ ਤੇਰਾ ਗੁਰੂ ਅਜੇ ਪ੍ਰਵਾਨ ਨਹੀਂ ਚੜਿਆ, ਜਿਹਦੇ ਕੋਲੋਂ ਤੂੰ ਰਿਧੀਆਂ ਸਿੱਧੀਆਂ ਸਿੱਖੀਆਂ ਨੇ ਮਾਧੋਦਾਸ ਵੈਰਾਗੀ, ਉਹ ਖੁਦ ਅਜੇ ਜੂਨਾਂ ਵਿੱਚ ਭਟਕਦਾ। ਉਹਨੇ ਇੱਕਦਮ ਹੈਰਾਨ ਹੋ ਕੇ ਕਿਹਾ ਮਹਾਰਾਜ ਮੇਰਾ ਗੁਰੂ ਜੂਨਾਂ ਵਿੱਚ ਕਿਵੇਂ ਹੋ ਸਕਦਾ? ਮਹਾਰਾਜ ਨੇ ਕਿਹਾ ਹੁਣੇ ਦਿਖਾ ਦਿੰਦੇ ਹਾਂ। ਕਿਉਂਕਿ ਜੋ ਮਨੁੱਖ ਹਉਮੈ ਤੇ ਕ੍ਰੋਧ ਦਾ ਅਹੰਕਾਰ ਦਾ ਸ਼ਿਕਾਰ ਹੈ, ਮਾਫ ਕਰਿਓ, ਉਨੀ ਦੇਰ ਬੰਦਾ ਤਸੱਲੀ ਬਖਸ਼ ਮੰਨਦਾ ਨਹੀਂ ਜਿੰਨੀ ਦੇਰ ਉਹਨੂੰ ਕੁਝ ਬਾਹਰੋਂ ਵਿਖਾ ਨਾ ਦਿੱਤਾ ਜਾਏ। ਤਾਂ ਉਹਨੇ ਕਿਹਾ ਮਹਾਰਾਜ ਜੀ ਮੇਰਾ ਗੁਰੂ ਕਿਵੇਂ ਜਨਮ ਮਰਨ ਵਿੱਚ ਆ ਜੇ, ਮੁਕਤ ਕਿਉਂ ਨਹੀਂ ਹੋਇਆ? ਸਤਿਗੁਰਾਂ ਕਿਹਾ ਉਹਨੇ ਇਸ ਰਸਤੇ ਤੋਂ ਭਟਕਣਾ ਆਰੰਭ ਕਰ ਦਿੱਤੀ। ਇੱਕ ਰਸਤਾ ਨਿਰੰਕਾਰ ਦੇ ਘਰ ਜਾਂਦਾ ਹੈ, ਸ਼ਿਵ ਨਿਰੰਕਾਰ ਪਰਮਾਤਮਾ ਦੇ ਘਰ ਜਾਂਦਾ ਹੈ, ਦੂਜਾ ਰਸਤਾ ਸ਼ਕਤੀ ਵਾਲਾ ਸੀ, ਤੇਰੇ ਗੁਰੂ ਕੋਲ ਰਿਧੀਆਂ ਸਿੱਧੀਆਂ ਦਾ ਰਸਤਾ ਸੀ, ਤੂੰ ਵੀ ਉਹੀਓ ਅਪਣਾਇਆ, ਨਾ ਤੇਰਾ ਗੁਰੂ ਮੁਕਤ ਹੋਇਆ ਨਾ ਤੂੰ ਹੋਏਗਾ। ਉਹਨੇ ਕਿਹਾ ਜੀ ਮੈਂ ਕਿਵੇਂ ਮੰਨਾਂ? ਹਜ਼ੂਰ ਨੇ ਕਿਹਾ ਵਿਖਾ ਦਿੰਦੇ ਆ। ਤਾਂ ਉਹਦੇ ਡੇਰੇ ਵਿੱਚ ਜਿਹੜਾ ਫਲ ਦਾ ਰੁੱਖ ਸੀ, ਮਹਾਰਾਜ ਜੀ ਨੇ ਕਿਹਾ ਉਹ ਫਲਾਨਾ ਫਲ ਪੱਕਾ ਹੋਇਆ ਤੋੜੋ। ਟਾਣੀ ਨਾਲ ਲੱਗਿਆ ਪੱਕਾ ਫਲ ਤੋੜਿਆ, ਸਤਿਗੁਰੂ ਜੀ ਦੇ ਸਾਹਮਣੇ ਮਹਾਰਾਜ ਜੀ ਨੇ ਕਿਹਾ ਇਸ ਫਲ ਨੂੰ ਗੱਭਿਓ ਤੋੜ ਦੇ। ਜਦੋਂ ਪੱਕਿਆ ਫਲ ਦੋਵਾਂ ਹੱਥਾਂ ਨਾਲ ਪਾੜਿਆ, ਉਹਦੇ ਵਿੱਚ ਇੱਕ ਕੀੜਾ ਪਿਆ ਹੋਇਆ ਸੀ, ਤਾਂ ਸਤਿਗੁਰਾਂ ਬਚਨ ਕਹੇ ਮਾਧੋ ਦਾਸ ਵਿਰਾਗੀ ਆਪਣੇ ਗੁਰੂ ਦਾ ਨਾਮ ਲੈ ਕੇ ਬੁਲਾ, ਇਹ ਕੀੜਾ ਮੂੰਹ ਚੁੱਕ ਕੇ ਤੈਨੂੰ ਜਵਾਬ ਦੇਗਾ, ਜੇ ਫਿਰ ਵੀ ਨਹੀਂ ਮੰਨੇਗਾ ਤਾਂ ਰੂਹ ਪ੍ਰਗਟ ਕਰਕੇ ਦਿਖਾ ਦਾਂਗਾ। ਉਹ ਫਲ ਜਦੋਂ ਪਾੜਿਆ, ਕੀੜਾ ਵਿੱਚ ਬੈਠਾ, ਆਪਣੇ ਗੁਰੂ ਦਾ ਨਾਮ ਲੈ ਕੇ ਪੁਕਾਰਿਆ, ਤਾਂ ਉਹ ਕੀੜਾ ਮੂੰਹ ਚੁੱਕ ਕੇ ਵੇਖ ਰਿਹਾ ਸੀ। ਹਜ਼ੂਰ ਨੇ ਕਿਹਾ ਇੱਥੇ ਮੰਨ, ਇਹ ਤੇਰਾ ਗੁਰੂ ਮੁਕਤ ਨਹੀਂ ਹੋਇਆ, ਮਰਨ ਲੱਗਿਆ ਇਹਦੀ ਸੁਰਤ ਪਦਾਰਥਾਂ ਵਿੱਚ ਤੇ ਸ਼ਕਤੀ ਵਿੱਚ ਰਹਿ ਗਈ, ਇਹਨੂੰ ਫਲ ਵਿੱਚ ਅਜੇ ਕੀੜੇ ਦੀ ਜੂਨ ਲੈਣੀ ਪਈ। ਚਰਨੀ ਢਹਿ ਪਿਆ ਮਹਾਰਾਜ, ਫਿਰ ਰੱਬ ਦਾ ਮਾਰਗ ਕਿਹੜਾ? ਹਜ਼ੂਰ ਨੇ ਕਿਹਾ ਆ ਤੈਨੂੰ ਨਿਰੰਕਾਰ ਦਾ ਮਾਰਗ ਦੱਸੀਏ, ਉਹ ਮਾਰਗ ਕੁਝ ਹੋਰ ਹੈ, ਉੱਥੇ ਹਉਮੈ ਅਹੰਕਾਰ ਦੀ ਮੈਲ ਬਿਲਕੁਲ ਉੱਤਰ ਜਾਂਦੀ ਹੈ, ਉੱਥੇ ਕਿਸੇ ਦੇ ਅੰਦਰ ਅਹੰਕਾਰ ਦੀ ਮੈਲ ਨਹੀਂ ਰਹਿੰਦੀ, ਕਿਉਂਕਿ ਜਨਮ ਤੇ ਮਰਨ ਦਾ ਮੂਲ ਕਾਰਨ ਹੀ ਅਹੰਕਾਰ ਹੈ। ਤਾਂਹੀਓ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮ। ਜਨਮ ਤੇ ਮਰਨ ਦਾ ਮੂਲ ਕਾਰਨ ਅਹੰਕਾਰ ਹੈ। ਔਰ ਹਜ਼ੂਰ ਨੇ ਕਿਹਾ ਜਦੋਂ ਉਹ ਰਸਤਾ ਕੋਈ ਛੱਡ ਦਿੰਦਾ, ਹਉਮੈ ਦੀ ਮਹਿਲ ਉੱਤਰ ਜਾਏ, ਤਾਂ ਉਹ ਰਸਤਾ ਸਿੱਧਾ ਨਿਰੰਕਾਰ ਦੇ ਘਰ ਜਾਂਦਾ। ਅੱਜ ਸਤਿਗੁਰੂ ਉਹ ਰਸਤਾ ਦੱਸ ਰਹੇ ਨੇ, ਤੇਰੇ ਕੋਲ ਜਪ ਤਪ ਪੂਜਾ ਸੰਜਮ ਪਾਠ ਨੇਮ ਸਭ ਕੁਝ ਹੋਵੇ, ਅਹੰਕਾਰ ਨਾ ਕਰ ਲਈ, ਨਹੀਂ ਤੇ ਰਸਤਾ ਸ਼ਿਵ ਸ਼ਕਤੀ ਵਾਲਾ ਸ਼ੁਰੂ ਹੋ ਜਾਣਾ। ਸ਼ਕਤੀ ਵਾਲੇ ਰਸਤੇ ਤੇ ਨਾ ਤੁਰੀ, ਅੰਕਾਲ ਪੁਰਖ ਵਾਹਿਗੁਰੂ ਨਿਰੰਕਾਰ ਸ਼ਿਵ ਦੇ ਮਾਰਗ ਤੇ ਤੁਰੀ। ਉਹ ਰਸਤਾ ਇਹ ਹੈ, ਸਭ ਕੁਝ ਹੁੰਦਿਆਂ ਤੂੰ ਕਹਿਣਾ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਨਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰਾਖੋ ਸ਼ਰਮਾ। ਜਿਹਨੂੰ ਅੱਜ ਮਹਾਰਾਜ ਕਹਿੰਦੇ ਰਾਖ ਲੈ ਹੋ ਹਮ ਤੇ ਬਿਗੜੀ, ਹੇ ਕਾਲ ਪੁਰਖ ਵਾਹਿਗੁਰੂ ਰੱਖ ਲਓ, ਮੈਂ ਬਹੁਤ ਵਿਗੜਿਆ ਹੋਇਆ ਕੰਮ ਕੀਤਾ, ਮੈਂ ਵਿਗੜੇ ਰਸਤੇ ਤੇ ਤੁਰ ਪਿਆ, ਮੇਰੇ ਕੋਲੋਂ ਬਹੁਤ ਗਲਤ ਕੰਮ ਹੋਏ ਨੇ, ਹੇ ਪਰਮਾਤਮਾ ਵਾਹਿਗੁਰੂ ਮੈਨੂੰ ਆਪਣੇ ਚਰਨਾਂ 'ਚ ਰੱਖ ਲਓ। ਇਹ ਮਾਰਗ ਅਰਦਾਸ ਬੇਨਤੀ ਵਾਲਾ, ਜਿੱਥੇ ਨਿਮਰਤਾ ਆਉਂਦੀ ਹੈ, ਜਿੱਥੇ ਸਬਰ ਤੇ ਸੰਤੋਖ ਹੁੰਦਾ। ਸਾਖੀ ਬੜੀ ਪ੍ਰਚਲਿਤ ਹੈ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 3 ਦਿਨ ਬਈ ਨਦੀ ਵਿੱਚ ਅਲੋਪ ਰਹੇ, ਭਾਵਨਾ ਵਾਲੇ ਮੰਨਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚਖੰਡ ਨਿਰੰਕਾਰ ਕੋਲ ਚਲੇ ਗਏ। ਉੱਥੋਂ ਕੀ ਲੈ ਕੇ ਆਏ? ਭਾਈ ਗੁਰਦਾਸ ਸਾਹਿਬ ਜੀ ਨੇ ਪੌੜੀ ਲਿਖੀ ਹੈ, ਉਹਦੇ ਵਿੱਚ ਇੱਕ ਦਾਤ ਆ ਵੀ ਹੈ ਜਿਹੜੀ ਅੱਜ ਦੇ ਸ਼ਬਦ 'ਚ, ਬਾਬਾ ਪੈਂਦਾ ਸੱਚਖੰਡ। ਪੌੜੀ ਸ਼ੁਰੂ ਹੋਏਗੀ ਕਿ ਪਹਿਲੋਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਬਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸੋਂ ਬਣ ਆਈ। ਫਿਰ ਕਿਹਾ ਬਾਬਾ ਪੈਂਦਾ ਸੱਚਖੰਡ। ਜਦੋਂ ਗੁਰੂ ਨਾਨਕ ਦੇ ਮਹਾਰਾਜ ਨਿਰੰਕਾਰ ਪਰਮੇਸ਼ਵਰ ਜੀ ਕੋਲ ਗਏ, ਉਹਨਾਂ ਪੁੱਛਿਆ ਕਿਵੇਂ ਆਏ ਹੋ? ਮਹਾਰਾਜ ਜੀ ਸਭ ਤੋਂ ਜਿਹੜੀ ਚੰਗੀ ਚੀਜ਼ ਹੈ, ਕੀਮਤੀ ਚੀਜ਼ ਹੈ, ਉਹ ਮੈਨੂੰ ਬਖਸ਼ ਦਿਓ। ਨਿਰੰਕਾਰ ਨੇ ਸੇਵਾ ਲਾਈ ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨੌਨਿਤ ਨਾਮ ਬਖਸ਼ਿਸ਼ ਕੀਤਾ। ਲਓ ਗੁਰੂ ਨਾਨਕ ਨਿਰੰਕਾਰ ਦਾ ਤੁਸੀਂ ਰੂਪ ਹੋ ਗਏ ਹੋ, ਤੁਸੀਂ ਹੁਣ ਇਹ ਨਾਮ ਦੀ ਦਾਤ ਸੰਸਾਰ ਵਿੱਚ ਵਰਤਾਓ। ਤੇ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਕ ਦਾਤ ਹੋਰ ਮੰਗੀ, ਕਹਿੰਦੇ ਹਨ ਅਕਾਲ ਪੁਰਖ ਪਰਮੇਸ਼ਰ ਨੂੰ ਕਿਹਾ ਰੱਬ ਜੀ ਇਹਦੇ ਨਾਲੋਂ ਵੀ ਇੱਕ ਚੰਗੀ ਚੀਜ਼ ਹੈ, ਉਹ ਮੈਨੂੰ ਬਖਸ਼ ਦਿਓ। ਰੱਬ ਨੇ ਕਿਹਾ ਰੱਬ ਦੇ ਨਾਮ ਤੋਂ ਕੀਮਤੀ ਚੀਜ਼ ਕਿਹੜੀ ਹੈ? ਨੌਨਿਤ ਨਾਮ ਤੋਂ ਉੱਪਰ ਚੰਗੀ ਚੀਜ਼ ਕਿਹੜੀ ਹੈ? ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੰਗਿਆ ਜੀ ਨਿਮਰਤਾ, ਗਰੀਬੀ, ਸੰਤੋਖ। ਸਭ ਤੋਂ ਉੱਤਮ ਔਰ ਚੰਗੀ ਚੀਜ਼ ਨਿਮਰਤਾ, ਗਰੀਬੀ, ਸੰਤੋਖ, ਜਿਹਦੇ ਵਿੱਚ ਨਾਮ ਟਿਕਦਾ, ਕਿਉਂਕਿ ਨਾਮ ਹੋਵੇ ਤੇ ਭਾਂਡਾ ਨਾ ਹੋਵੇ ਟਿਕੇਗਾ ਕਿੱਥੇ? ਵਸਤੂ ਹੈ ਪਰ ਪਾਉਣ ਵਾਲਾ ਵਰਤਨ ਹੀ ਨਹੀਂ। ਤਾਂਹੀਓ ਮਹਾਰਾਜ ਬਾਰ ਬਾਰ ਕਹਿਣਗੇ ਭਾਂਡਾ ਧੋਏ ਵੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਵਸਤੂ ਬਾਅਦ ਵਿੱਚ ਮੰਗੀ, ਪਹਿਲਾਂ ਭਾਂਡਾ ਹੋਣਾ ਚਾਹੀਦਾ। ਤਾਂ ਮਹਾਰਾਜ ਨੇ ਕਿਹਾ ਜੀ ਨਾਮ ਤੇ ਦੇ ਦਿੱਤਾ, ਮੈਂ ਵਰਤਾਵਾਂਗਾ ਸੰਸਾਰ ਵਿੱਚ, ਪਰ ਸੰਸਾਰ ਦੇ ਲੋਕ ਪਾਉਣਗੇ ਕਾਹਦੇ ਵਿੱਚ? ਪਹਿਲਾਂ ਵਰਤਨ ਬਖਸ਼ੋ,
ਜਿਹਦੇ ਵਿੱਚ ਉਹ ਵਸਤੂ ਪਹਿਣੀ ਹੈ ਉਹ ਵਰਤਨ ਉਹ ਭਾਂਡਾ ਕੀ ਹੈ? ਨਿਮਰਤਾ, ਗਰੀਬੀ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗਰੀਬੀ ਗਦਾ ਹਮਾਰੀ। ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੰਗਿਆ, ਬਾਬਾ ਪੈਂਦਾ ਸੱਚ ਖੰਡ ਨੌ ਨਿਦ ਨਾਮ ਤੇ ਦੂਜੀ ਦਾਤ ਗਰੀਬੀ ਪਾਈ। ਸਿੱਖਾ ਤੇਰੇ ਅੰਦਰ ਨਿਮਰਤਾ, ਗਰੀਬੀ, ਸੰਤੋਖ ਚਾਹੀਦਾ ਜਿਹਦੇ ਵਿੱਚ ਨਾਮ ਟਿਕਣੇ। ਜੇ ਗਰੀਬੀ, ਦਇਆ, ਸੰਤੋਖ ਇਹ ਗੁਣ ਨਹੀਂ, ਨਿਮਰਤਾ ਤੋਂ ਬਗੈਰ ਨਾਮ ਨਹੀਂ ਟਿਕਣਾ। ਤਾਂਹੀਓ ਭਾਈ ਗੁਰਦਾਸ ਸਾਹਿਬ ਕਹਿੰਦੇ ਕਿ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਮਾਣ ਨੂੰ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੋਏ ਸਭਨਾ ਅੰਦਰ ਇੱਕੋ ਜਾਣੀ, ਤਪਦਾ ਪਰਉਪਕਾਰ ਨੂੰ ਠੰਡੇ ਪਰਉਪਕਾਰ ਬਿਹਾਣੀ। ਤੇ ਅਖੀਰ ਤੇ ਪਤਾ ਕੀ ਕਿਹਾ, ਗੁਰਸਿੱਖੀ ਦੀ ਇਹ ਨਿਸ਼ਾਨੀ, ਇਹ ਨਿਸ਼ਾਨੀ ਹੈ ਗੁਰਸਿੱਖੀ ਦੀ ਕਿ ਉਸ ਪਾਣੀ ਦੀ ਨਿਰਮਾਣਤਾ ਵਾਂਗ ਤੇਰਾ ਮਨ ਨੀਵਾਂ ਹੋ ਜਾਏ। ਜੇ ਨਿਮਰਤਾ ਗਰੀਬੀ ਨਹੀਂ, ਜੇ ਅੰਦਰ ਅਰਦਾਸ ਬੇਨਤੀ ਨਹੀਂ, ਸੰਤੋਖ ਨਹੀਂ, ਤੇ ਵਸਤੂ ਟਿਕਣੀ ਨਹੀਂ, ਜੋ ਮਰਜ਼ੀ ਇਕੱਠਾ ਕਰ ਲਈ। ਛੋਟਾ ਜਿਹਾ ਧਿਆਨ ਆਪਣਾ ਇਕਾਗਰਤਾ ਨਾਲ ਬਖਸ਼ਿਓ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਇਹ ਪਾਵਨ ਅੰਮ੍ਰਿਤ ਸਰੋਵਰ ਤਿਆਰ ਕਰਵਾਇਆ, ਸਤਿਗੁਰਾਂ ਦੀ ਇਹ ਸੁੰਦਰ ਇਮਾਰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਿਆਰ ਹੋ ਗਏ। ਇਤਿਹਾਸ ਕਹਿੰਦਾ ਫਿਰ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ ਹੁਣ ਇਹਦੇ ਵਿੱਚ ਪਾਣੀ ਛੱਡਣਾ। ਗੁਰੂ ਕੇ ਸਿੱਖ ਪਾਣੀ ਲਿਆ ਕੇ ਸਵੇਰ ਤੋਂ ਸ਼ਾਮ ਤੱਕ ਸੰਗਤ ਲਿਆ ਲਿਆ ਕੇ ਪਾਣੀ ਪਾਉਂਦੀ ਰਹੀ, ਸਰੋਵਰ ਭਰ ਗਿਆ। ਉਸ ਦਿਨ ਮਹਾਰਾਜ ਜੀ ਨੇ ਲੰਗਰ ਪ੍ਰਸ਼ਾਦ ਵਰਤਾਇਆ, ਸੰਗਤ ਬੜੀ ਖੁਸ਼ ਹੋਈ, ਸਭ ਨੂੰ ਸੀਸਾਂ ਮਿਲੀਆਂ, ਕੱਲ ਤੋਂ ਇਸੇ ਸਰੋਵਰ ਵਿੱਚ ਇਸ਼ਨਾਨ ਕਰਿਆ ਕਰਨ, ਇਸੇ ਸਰੋਵਰ ਵਿੱਚ ਇੰਨੀਆਂ ਬਰਕਤਾਂ ਤੇ ਬਖਸ਼ਿਸ਼ਾਂ ਹੋਣਗੀਆਂ, ਸਤਿਗੁਰਾਂ ਬੜੇ ਵੱਡੇ ਬਚਨ ਕੀਤੇ। ਤੇ ਸਾਧ ਸੰਗਤ, ਰਾਤ ਨੂੰ ਸੰਗਤ, ਗੁਰੂ ਦੇ ਸਿੱਖ ਖੁਸ਼ੀ ਖੁਸ਼ੀ ਸੌਂ ਗਏ। ਮਨ ਵਿੱਚ ਸੀ ਸਵੇਰੇ ਉੱਠ ਕੇ ਇਸ਼ਨਾਨ ਕਰਾਂਗੇ। ਜਦੋਂ ਸਵੇਰੇ ਉੱਠ ਕੇ ਸੰਗਤ ਨੇ ਵੇਖਿਆ ਉਹ ਪਾਣੀ ਸੁੱਕ ਚੁੱਕਾ ਸੀ, ਸਰੋਵਰ ਵਿੱਚ ਪਾਣੀ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੰਗਤ ਨੇ, ਮਹਾਰਾਜ ਜੀ ਪਾਣੀ ਤੇ ਸੁੱਕ ਗਿਆ, ਕੱਲ ਸਵੇਰ ਤੋਂ ਸ਼ਾਮ ਤੱਕ 8-10 ਘੰਟੇ ਸੰਗਤ ਕਰੜੀ ਮਿਹਨਤ ਕਰਕੇ ਸੇਵਾ ਕਰਕੇ ਸਰੋਵਰ ਭਰਦੀ ਰਹੀ, ਮਹਾਰਾਜ ਜਲ ਤੇ ਉਸ ਸਰੋਵਰ ਚੋਂ ਸੁੱਕ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਬਚਨ ਕਹਿ, ਸਿੱਖੋ ਫਲਾਨੀ ਜਗ੍ਹਾ ਤੋਂ ਮਿੱਟੀ ਪੁੱਟ ਕੇ ਲਿਆਓ, ਅੱਧਾ ਅੱਧਾ ਫੁੱਟ ਇਸ ਸਰੋਵਰ ਵਿੱਚ ਵਿਛਾ ਦਿਓ। ਇਹਨੂੰ ਸਾਇੰਟੀਫਿਕ ਤਰੀਕੇ ਦੇ ਨਾਲ ਸਮਝਿਓ। ਹਜ਼ੂਰ ਨੇ ਕਿਹਾ ਇਹ ਰੇਤਲੀ ਜ਼ਮੀਨ ਹੈ, ਪਾਣੀ ਜਿੰਨਾ ਮਰਜ਼ੀ ਪਾਓਗੇ ਰਾਤੋ ਰਾਤ ਧਰਤੀ ਵਿੱਚ ਚਲਿਆ ਜਾਏਗਾ, ਇੱਥੇ ਪਾਣੀ ਟਿਕਣਾ ਨਹੀਂ। ਤਾਂ ਹਜ਼ੂਰ ਨੇ ਬਚਨ ਕਹੇ ਉਸ ਸਥਾਨ ਤੋਂ ਹੁਣ ਮਿੱਟੀ ਲਿਆਓ ਜਿੱਥੇ ਸੰਤੋਖ ਸਰ ਸਰੋਵਰ ਹੈ, ਉੱਥੋਂ ਦੀ ਚਿਕਣੀ ਮਿੱਟੀ ਲਿਆ ਕੇ ਪਾਓ ਤਾਂ ਇੱਥੇ ਪਾਣੀ ਟਿਕੇਗਾ। ਇੱਕ ਬੇਨਤੀ ਹੋਰ ਇੱਥੇ ਧਿਆਨ ਵਿੱਚ ਰੱਖਿਓ, ਸ਼ਰਧਾ ਨਹੀਂ ਗੁਆਚਣੀ ਚਾਹੀਦੀ ਸਿੱਖ ਦੇ ਅੰਦਰੋਂ। ਗੁਰੂ ਅਰਜਨ ਦੇਵ ਮਹਾਰਾਜ ਚਾਹੁਣ ਤੇ ਰੇਤੇ ਉੱਤੇ ਵੀ ਪਾਣੀ ਖੜਾ ਕਰ ਦੇਣ, ਉਹ ਤੇ ਆਪ ਪ੍ਰਤੱਖ ਰੱਬ ਨੇ, ਪਰ ਮਹਾਰਾਜ ਨੇ ਸਾਨੂੰ ਕੁਝ ਸਮਝਾਉਣਾ ਸੀ ਤਾਂ ਇਹ ਕੌਤਕ ਵਰਤਾਇਆ, ਸੰਤੋਖ ਸਰ ਦੀ ਜਗ੍ਹਾ ਤੋਂ ਮਿੱਟੀ ਲਿਆ ਕੇ ਪਾਓ। ਉਹ ਚਿਕਣੀ ਮਿੱਟੀ ਪਾ ਦਿੱਤੀ, ਅੱਧਾ ਅੱਧਾ ਫੁੱਟ ਵਿਛਾ ਦਿੱਤੀ, ਫਿਰ ਅਗਲੇ ਦਿਨ ਪਾਣੀ ਭਰਿਆ ਤੇ ਪੂਰੀ ਰਾਤ ਸੰਗਤ ਆਰਾਮ ਵਿੱਚ ਰਹੀ। ਜਦੋਂ ਸਵੇਰੇ ਉੱਠ ਕੇ ਵੇਖਿਆ ਪਾਣੀ ਘਟਿਆ ਨਹੀਂ, ਬਿਲਕੁਲ ਪਾਣੀ ਟਿਕ ਗਿਆ। ਹਜ਼ੂਰ ਨੇ ਬਾਹਰੋਂ ਗੱਲ ਵਰਤਾ ਕੇ ਅਗਲੇ ਦਿਨ ਉਪਦੇਸ਼ ਦਿੱਤਾ, ਸਾਧ ਸੰਗਤ ਗੁਰੂ ਕੇ ਸਿੱਖੋ ਆਹ ਗੱਲ ਯਾਦ ਰੱਖਿਓ, ਜਿਹਦੇ ਹਿਰਦੇ ਤਲ ਦੇ ਅੰਦਰ ਗਰੀਬੀ ਨਿਮਰਤਾ ਨਹੀਂ, ਉਹ ਬਾਹਰੋਂ ਜਿੰਨਾ ਮਰਜ਼ੀ ਜਪ ਤਪ ਪਾਠ ਦਾ ਪਾਣੀ ਪਾਈ ਜਾਏ ਉਹਦੇ ਅੰਦਰ ਟਿਕੜਾ ਨਹੀਂ। ਜੇ ਅਹੰਕਾਰ ਦੀ ਰੇਤ ਰਹੇਗੀ ਉਹ ਪੂਰੇ ਦਾ ਪੂਰਾ ਤੁਹਾਡਾ ਜਪ ਤਪ ਸੇਵਾ ਚੂਸ ਲਏਗੀ। ਇਸ ਲਈ ਸਿੱਖੋ ਨਿਮਰਤਾ ਦਾ ਤਲ ਹੋਣਾ ਚਾਹੀਦਾ, ਸੰਤੋਖ ਦਾ ਤਲ ਚਾਹੀਦਾ, ਫਿਰ ਤੁਹਾਡੇ ਅੰਦਰ ਜਪਿਆ ਨਾਮ ਟਿਕਣ ਲੱਗ ਜਾਏਗਾ। ਹਜ਼ੂਰ ਨੇ ਬਾਹਰੋਂ ਫਿਰ ਇਹ ਉਪਦੇਸ਼ ਦਿੱਤਾ ਉਦਾਹਰਨ ਦੇ ਕੇ। ਔਰ ਮਾਫ ਕਰਿਓ, ਹੁਣ ਸਾਡੇ ਬਹੁਤ ਆਤ ਵਿਦਵਾਨ ਅਸੀਂ ਬਾਹਰੋਂ ਰੱਦ ਹੀ ਕਰਨ ਲੱਗ ਪਿਆ, ਉਹ ਵੀ ਚੀਜ਼ ਠੀਕ ਨਹੀਂ ਜੀ, ਇਹ ਵੀ ਬਾਹਰੋਂ ਕਰਮ ਕਾਂਡ ਹੈ। ਮਾਫ ਕਰਿਓ, ਬਾਹਰੋਂ ਗੁਰੂ ਐਗਜ਼ਾਮਪਲ ਉਦਾਹਰਨ ਦਿੰਦਾ ਕਿਉਂਕਿ ਉਹਦੇ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਤੇਰਾ ਭਾਉ ਪੈਦਾ ਹੋਣਾ, ਪ੍ਰੇਮ ਪੈਦਾ ਹੋਣਾ, ਬਾਹਰਲੀ ਉਦਾਹਰਨ ਤੋਂ ਬਗੈਰ ਤੇਰੇ ਅੰਦਰ ਪ੍ਰੇਮ ਵਿਸ਼ਵਾਸ ਪੈਦਾ ਨਹੀਂ ਹੋ ਸਕਦਾ। ਤਾਂ ਮਹਾਰਾਜ ਜੀ ਨੇ ਬਾਹਰਲੇ ਸੰਕੇਤ ਤੋਂ ਅੰਦਰ ਜੋੜਿਆ, ਅਸੀਂ ਸਿੱਧਾ ਹੀ ਅੰਦਰਲੇ ਸਰੋਵਰ ਤੇ ਪਹੁੰਚਣਾ ਚਾਹੁੰਦੇ। ਸਿੱਧੇ ਸਿੱਧੇ ਕਿਵੇਂ ਪਹੁੰਚ ਜਾਓਗੇ? ਬਾਹਰੋਂ ਹੋ ਕੇ ਹੀ ਅੰਦਰ ਜਾਓਗੇ। ਕੋਈ ਬੰਦਾ ਕਹੇ ਕਿਸੇ ਦਾ ਤਨ ਅਰੋਗ ਕਰਨਾ, ਇਹਨੂੰ ਇੰਜੈਕਸ਼ਨ ਲਾਉਣਾ, ਇੰਜੈਕਸ਼ਨ ਸਿੱਧਾ ਉਹਦੇ ਸਰੀਰ ਵਿੱਚ ਉਤਾਰਿਆ ਨਹੀਂ ਜਾ ਸਕਦਾ, ਬਾਹਰੋਂ ਕੋਈ ਨਾ ਕੋਈ ਸਰਿੰਜ ਤੇ ਸੂਈ ਚਾਹੀਦੀ ਹੈ। ਭਾਵੇਂ ਸਰਿੰਜ ਤੇ ਸੂਈ ਦਾ ਕੰਮ ਸਿਰਫ ਉਹ ਸਰੀਰ ਵਿੱਚ ਇੰਜੈਕਸ਼ਨ ਤਾਰਨਾ, ਇਲਾਜ ਉਸ ਦਵਾਈ ਨਾਲ ਹੋਣਾ, ਪਰ ਸੂਈ ਤੇ ਸਰਿੰਜ ਵੀ ਮਾਇਨਾ ਰੱਖਦੀ ਹੈ। ਬਾਹਰੋਂ ਜਿੰਨੇ ਤੀਰਥ ਗੁਰੂ ਨੇ ਦਿੱਤੇ ਨੇ ਉਹ ਮਹਿਨਾ ਰੱਖਦੇ ਨੇ। ਸਿੱਖਾ ਪਹਿਲਾਂ ਇਸ ਸਰੋਵਰ ਤੱਕ ਆ, ਇੱਥੇ ਆ ਕੇ ਜਦੋਂ ਤੇਰੇ ਅੰਦਰ ਭਾਉ ਪੈਦਾ ਹੋਏਗਾ, ਜਿੱਦਣ ਪ੍ਰੇਮ ਤੇ ਭਾਵਨਾ ਬਣੀ ਅੰਦਰੋਂ ਤੇਰੇ ਆਵਾਜ਼ ਨਿਕਲੇਗੀ। ਹਜ਼ੂਰ ਨੇ ਕਿਹਾ ਇਸ ਤੀਰਥ ਤੋਂ ਅੰਦਰਲੇ ਤੀਰਥ ਤੱਕ ਜਾਈ, ਹਰਿਮੰਦਰ ਦੇ ਅੰਦਰ ਤੱਕ ਜਾਂਦਿਆਂ ਆ ਕੁਝ ਹੋਣਾ ਚਾਹੀਦਾ। ਤੂੰ ਅਰਦਾਸ ਕਰੇ ਕਿ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਫਿਰ ਤੂੰ ਅੰਦਰਲੇ ਤੀਰਥ ਤੱਕ ਵੀ ਪਹੁੰਚ ਜਾਏਗਾ, ਪਹਿਲਾਂ ਬਾਹਰੋਂ ਤੈਨੂੰ ਕੁਝ ਸ਼ੁਰੂ ਕਰਨਾ ਪੈਣਾ। ਸਤਿਗੁਰਾਂ ਮਿੱਟੀ ਬਾਹਰੋਂ ਲਿਆ ਕੇ ਸੰਤੋਖ ਸਰ ਸਰੋਵਰ ਤੋਂ ਪਾਈ। ਸਿੱਖਾ ਤੇਰੇ ਅੰਦਰ ਸੰਤੋਖ ਚਾਹੀਦਾ, ਨਿਮਰਤਾ ਚਾਹੀਦੀ ਹੈ, ਫਿਰ ਹਿਰਦੇ ਤਲ ਉੱਤੇ ਨਾਮ ਦਾ ਜਲ ਟਿਕ ਜਾਏਗਾ। ਜੇ ਕਿਤੇ ਅਹੰਕਾਰ ਦੀ ਰੇਤ ਦੇ ਕਿਣਕੇ ਹੋਏ, ਜਿੰਨਾ ਮਰਜ਼ੀ ਜਪ ਲਈ ਸਭ ਕੁਝ ਚੂਸ ਲੈਣਾ। ਤੇਰੇ ਅੰਦਰ ਅਹੰਕਾਰ ਦੀ ਰੇਤ ਹੋਈ, ਜਿੰਨਾ ਮਰਜ਼ੀ ਸੱਜਣਾ ਬਾਹਰੋਂ ਸੇਵਾ ਜਪ ਤਪ ਕਰੀ, ਉਹਨੇ ਰਾਤੋ ਰਾਤ ਸਭ ਕੁਝ ਚੂਸ ਲੈਣਾ। ਆਹ ਮਾਰਗ ਹਜ਼ੂਰ ਨੇ ਸਾਨੂੰ ਬੜਾ ਸੌਖਾ ਦੱਸਿਆ, ਤੂੰ ਪੂਜਾ ਪਾਠ ਕਰੇ ਪਰ ਅਰਦਾਸ ਕਰੀ। ਹੇ ਵਾਹਿਗੁਰੂ, ਮੇਰੇ ਕੋਲੋਂ ਆਹ ਮਾੜੇ ਕਰਮ ਹੋਏ ਨੇ, ਕਿਰਪਾ ਕਰਕੇ ਮੈਨੂੰ ਰੱਖ ਲਓ। ਤਾਂਹੀਓ ਹਜ਼ੂਰ ਤਨਾਸਰੀ ਰਾਗ ਅੰਦਰ ਇੱਕ ਹੁਕਮਨਾਮਾ ਕਈ ਵਾਰ ਬਖਸ਼ਦੇ ਨੇ, ਉੱਥੇ ਕਹਿੰਦੇ ਨੇ ਅੰਦਰੋਂ ਭਿੱਜ ਕੇ ਅਰਦਾਸ ਕਰ ਕਿ ਹਾਂ ਹਾਂ ਪ੍ਰਭ ਰਾਖ ਲੇ ਹੋ, ਹਮ ਤੇ ਕਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦਿਓ। ਆਪਣੇ ਕੀਤੇ ਕਰਮਾਂ ਨੂੰ ਚੇਤੇ ਕਰ, ਗੁਰੂ ਕੋਲ ਖਲੋ ਕੇ ਯਾਦ ਕਰੀ। ਤੇਰੀਆਂ ਅੱਖਾਂ ਤੇਰੇ ਵਸ ਵਿੱਚ ਨਹੀਂ, ਤੇਰਾ ਮਨ ਤੇਰੇ ਵਸ ਵਿੱਚ ਨਹੀਂ, ਤੇਰੇ ਕੋਲੋਂ ਜੋ ਕਰਮ ਹੋਏ ਨੇ ਉਹਨਾਂ ਨੂੰ ਯਾਦ ਕਰ, ਫਿਰ ਆਪਣੇ ਗੁਰੂ ਅੱਗੇ ਅਰਦਾਸ ਕਰੀ। ਜਾਂ ਗੁਰੂ ਵਿੱਚ ਇੰਨੀ ਸਮਰੱਥਾ ਹੈ, ਜੇ ਨਦਰ ਦੀ ਦ੍ਰਿਸ਼ਟੀ ਪਾ ਦਿੱਤੀ, ਕਰੋੜਾਂ ਪਾਪ ਇੱਕ ਖਿੰਨ ਵਿਸਾੜ ਦੇਗਾ। ਜਿਹੜੇ ਅਨੇਕਾਂ ਜਨਮਾਂ ਦੀ ਯਾਤਰਾ ਤੋਂ ਬਾਅਦ ਜਿੱਥੇ ਜੋਗੀ ਪਹੁੰਚਦਾ, ਤੈਨੂੰ ਗੁਰੂ ਇੱਕ ਖਿੰਨ ਵਿੱਚ ਉਸ ਅਵਸਥਾ ਵਿੱਚ ਲੈ ਜਾਏਗਾ। ਪਰ ਸਿੱਖਾ ਤੂੰ ਅਰਦਾਸ ਕਰੀ ਗੁਰੂ ਦੇ ਚਰਨਾਂ ਵਿੱਚ, ਸਤਿਗੁਰੂ ਕਿਰਪਾ ਕਰਕੇ ਰੱਖ ਲਓ। ਭਾਈ ਗੁਰਦਾਸ ਸਾਹਿਬ ਜੀ ਨੇ ਕਵਿਤ ਕਿਹਾ, ਕਹਿੰਦੇ ਜਦੋਂ ਸੁਰਤੀ ਚ ਆਇਆ ਨਾ, ਵੀ ਰੱਬ ਜਿਹੜਾ ਤਾਂ ਭਗਤਾਂ ਦੀ ਰੱਖਿਆ ਕਰਦਾ, ਮਨ ਚਾਹਿਆ ਮੇਰੀ ਤਾਂ ਭਗਤੀ ਨਹੀਂ, ਮੈਂ ਡਰ ਗਿਆ। ਪਰ ਕਹਿੰਦੇ ਦੂਜੀ ਗੱਲ ਚੇਤੇ ਆਈ, ਨਹੀਂ ਨਹੀਂ, ਰੱਬ ਪਤਿਤ ਪਾਵਨ ਵੀ ਹੈ, ਉਹ ਪਾਪੀਆਂ ਨੂੰ ਵੀ ਤਾਰ ਦਿੰਦਾ, ਕੱਲਾ ਭਗਤਾਂ ਨੂੰ ਨਹੀਂ। ਫਿਰ ਮੇਰੇ ਮਨ ਵਿੱਚ ਆਇਆ, ਉਹ ਅੰਤਰਜਾਮੀ ਹੈ, ਮੇਰੇ ਅੰਦਰ ਦੇ ਸਾਰੇ ਔਗਣ ਜਾਣਦਾ। ਕਹਿੰਦੇ ਮਨ ਕੰਬ ਗਿਆ, ਪਰ ਨਾਲ ਹੀ ਆਵਾਜ਼ ਆਈ, ਉਹ ਕੱਲਾ ਅੰਤਰਜਾਮੀ ਤਾਂ ਹੈ ਹੀ, ਉਹ ਸਿੱਖਾ ਯਾਦ ਰੱਖ, ਉਹ ਸਭ ਕੁਝ ਜਾਣਦਿਆਂ ਪਾਪ ਮੁਕਤ ਕਰਨ ਦੀ ਵੀ ਸਮਰੱਥਾ ਰੱਖਦਾ, ਉਹ ਪਾਪ ਮਾਫ ਵੀ ਕਰ ਦਿੰਦਾ, ਉਹ ਦਿਆਲ ਵੀ ਬੜਾ। ਅੰਤਰਜਾਮੀ ਹੈ ਪਰ ਸਭ ਕੁਝ ਜਾਣਦਿਆਂ ਔਗਣ ਨਹੀਂ ਚਿਤਾਰਦਾ। ਕਹਿੰਦੇ ਫਿਰ ਇਹ ਗੱਲ ਮਨ ਵਿੱਚ ਆਈ ਕਿ ਜਿਵੇਂ ਮੀਂਹ ਪਵੇ ਤੇ ਸਿੰਮਲ ਦਾ ਰੁੱਖ ਫਲਦਾ ਹੀ ਨਹੀਂ ਹੁੰਦਾ, ਉਹਦੇ ਫਲ ਫਿਰ ਵੀ ਕੀਮਤ ਨਹੀਂ ਪਾਉਂਦੇ। ਤੇ ਕਹਿੰਦੇ ਜੇ ਗੁਰੂ ਦੀ ਕਿਰਪਾ ਦਾ ਮੀਂਹ ਪੈ ਵੀ ਜਾਵੇ, ਮੈਂ ਤੇ ਸਿੰਬਲ ਦੀ ਤਰ੍ਹਾਂ, ਮੇਰੇ ਤੇ ਕੀ ਅਸਰ, ਮੈਂ ਰੋਜ਼ ਗੁਰੂ ਕੋਲ ਆਉਂਦਾ ਪਰ ਸਿੰਬਲ ਦੀ ਰੁੱਖ ਦੀ ਤਰ੍ਹਾਂ ਅਫਲ ਰਹਿੰਦਾ। ਪਰ ਕਹਿੰਦੇ ਅੰਦਰੋਂ ਇੱਕ ਗੁਰੂ ਨੇ ਕਿਰਪਾ ਕਰਕੇ ਹੋਰ ਸੋਝੀ ਦਿੱਤੀ, ਨਹੀਂ ਉਹ ਮਨਾ, ਸਿੰਮਲ ਦੀ ਵੀ ਕੀਮਤ ਪੈ ਜਾਂਦੀ ਹੈ ਜੇ ਚੰਦਨ ਦੇ ਸੰਗ ਬਹਿ ਜਾਏ। ਚੰਦਨ ਦੀ ਸੰਗਤ ਕਰ ਲੈ, ਸਿੰਮਲ ਵੀ ਚੰਦਨ ਦੇ ਬਰਾਬਰ ਵਿਕ ਜਾਂਦਾ। ਅਰਦਾਸ ਕੀਤੀ, ਮੈਂ ਆਪਣੀ ਕਰਨੀ ਕਰਕੇ ਨਹੀਂ ਸੀ ਛੁੱਟਣਾ, ਸਤਿਗੁਰੂ ਇਹ ਤਾਂ ਤੁਸੀਂ ਕਿਰਪਾ ਕਰਕੇ ਬਖਸ਼ ਲਿਆ। ਭਗਤ ਵਸ਼ਲ ਸੁਣ ਹੋਤ ਹੋ ਨਿਰਾਸ਼ ਹਿਰਦੈ, ਪਤਿਤ ਪਾਵਣ ਸੁਣ ਆਸਾ ਔਰ ਤਾਰ ਹੋ, ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ, ਦੀਨ ਕੇ ਦਿਆਲ ਸੁਣ ਪੈ ਭ੍ਰਮ ਟਾਰ ਹੋ। ਕਹਿੰਦੇ ਜਲ ਧਰ ਸੰਗਮ ਕੈ ਅਫਲ ਸੇਂਬਲ ਦ੍ਰਮ, ਚੰਦਨ ਸੁਗੰਧ ਸਨਬੰਦ ਮਲੇਗਾਰ ਹੋ, ਆਪਣੀ ਕਰਨੀ ਕਰ ਨਰਕ ਹੂ ਨਾ ਪਾਵੋ ਠੌਰ, ਤੁਮਰੋ ਬਿਰਦ ਕਰ ਆਸਰੋ ਸਮਾਰੋ। ਵਾਹਿਗੁਰੂ, ਆਪਣੇ ਕੰਮਾਂ ਕਰਕੇ ਤਾਂ ਮੈਨੂੰ ਨਰਕ ਵਿੱਚ ਵੀ ਥਾਂ ਨਹੀਂ ਸੀ ਮਿਲਣੀ, ਤੇਰੀ ਕਿਰਪਾ ਕਰਕੇ ਮੈਨੂੰ ਤੇਰੇ ਚਰਨਾਂ 'ਚ ਥਾਂ ਮਿਲ ਗਈ, ਨਹੀਂ ਤੇ ਸਾਡੇ ਕਰਮਾਂ ਕਰਕੇ ਤਾਂ ਨਰਕ ਵਿੱਚ ਵੀ ਥਾਂ ਨਾ ਮਿਲੇ। ਤਾਂਹੀਓ ਫਿਰ ਨਿਮਰਤਾ ਵਿੱਚ ਅਰਦਾਸ ਕਰਨੀ ਸਿਖਾਈ, ਸਿੱਖਾ ਪ੍ਰੇਮ ਵਿੱਚ ਭਿੱਜ ਕੇ ਅਰਦਾਸ ਕਰੀ। ਇੱਕ ਵਾਰ ਪਿਆਰ ਵਿੱਚ ਆ ਕੇ ਸਾਰੇ ਕਹੋ, ਆਪੋ ਆਪਣੇ ਕਰਮ ਨੂੰ ਚੇਤੇ ਕਰਕੇ ਅਰਦਾਸ ਕਰਿਓ, ਤੇ ਗੁਰੂ ਚਰਨਾਂ ਵਿੱਚ ਹੱਥ ਜੋੜ ਕੇ ਕਿਹੋ, ਸਤਿਗੁਰੂ ਪੱਤ ਰੱਖ ਲਿਓ ਇਸ ਜਨਮ ਵਿੱਚ। ਆਪਾਂ ਕਈ ਵਾਰ ਟੋਕਣ ਲੱਗ ਜਾਂਦੇ ਜੀ ਸਿੱਖ ਅਰਦਾਸ ਵਿੱਚ ਇਕੱਲਾ ਕਵੇ ਮਹਾਰਾਜ ਸਾਡੀ ਕਿਰਪਾ ਦ੍ਰਿਸ਼ਟੀ ਕਰਿਓ, ਮਹਾਰਾਜ ਤੁਸੀਂ ਮੱਤ ਦੇ ਰਾਖੇ ਹੋ। ਗੁਰੂ ਇਕੱਲਾ ਮੱਤ ਦਾ ਰਾਖਾ ਨਹੀਂ, ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਦਾਤਾ ਪੱਤ ਦਾ ਵੀ ਤੂੰ ਰੱਖ ਹੈ, ਕਿਉਂਕਿ ਵੱਡੀਆਂ ਵੱਡੀਆਂ ਮੱਤਾਂ ਵਾਲੇ ਆਪਣੀ ਪੱਤ ਗੁਆ ਕੇ ਬਹਿ ਗਏ। ਇੱਥੇ ਕਰੋੜਾਂ ਸਿਆਣੇ ਲੋਕ ਪੈਦਾ ਹੋਏ, ਉਹਨਾਂ ਬੰਦਿਆਂ ਦੀ ਜ਼ਿੰਦਗੀ ਵਿੱਚ ਪੱਤ ਨਾ ਰਹੀ। ਕੁਝ ਬੰਦੇ ਆਪਣੇ ਕਰਮਾਂ ਕਰਕੇ ਪੱਤ ਗੁਆਵੇ, ਕਈਆਂ ਨੇ ਆਪਣੀ ਪੱਤ ਬਚਾਉਣ ਦਾ ਯਤਨ ਕੀਤਾ, ਗਾਹਾਂ ਔਲਾਦ ਨੇ ਵਿਗਾੜ ਕੇ ਰੱਖਤ। ਇਸ ਲਈ ਪੱਤ ਗੁਰੂ ਦੇ ਹੱਥ ਹੈ, ਤਾਂ ਸਿੱਖ ਨੂੰ ਇਹ ਕਹਿਣ ਵਿੱਚ ਕੋਈ ਹਰਜ ਨਹੀਂ, ਮਹਾਰਾਜ ਤੁਸੀਂ ਮੱਤ ਦੇ ਵੀ ਰੱਖੇ ਹੋ, ਸਤਿਗੁਰੂ ਪੱਤ ਦੇ ਵੀ ਰੱਖੇ ਹੋ। ਅਰਦਾਸ ਕਰਿਓ ਗੁਰੂ ਚਰਨਾਂ ਵਿੱਚ, ਇਹ ਗੱਲ ਪਿਆਰ ਨਾਲ ਕਹੋ, ਹਰ ਜੋ ਰੱਖ ਲੈ ਹੋ, ਰੱਖ ਲੈ ਹੋ ਪੱਤ ਮੇਰੀ, ਹਰ ਜੋ ਰੱਖ ਲੈ ਹੋ, ਰੱਖ ਲੈ ਹੋ, ਰੱਖ ਲੈ ਹੋ ਪੱਤ ਮੇਰੀ, ਹਰ ਜੋ ਰੱਖ ਲੈ ਹੋ, ਰੱਖ ਲੈ ਹੋ, ਰੱਖ ਲੈ ਹੋ ਪੱਤ ਮੇਰੀ, ਹਰ ਜੋ ਰੱਖ ਲੈ ਹੋ।
ਕਰੋ ਅਰਦਾਸ, ਰੱਖ ਲੈ ਹੋ,
ਰੱਖ ਲੈ ਹੋ ਪੱਤ, ਹਰ ਜੂ ਰੱਖ ਲੈ ਹੋ।
ਜਮ ਕੋ ਤ੍ਰਾਸ ਭਇਓ ਰੇ ਅੰਤਰ, ਜਮ ਕੋ ਤ੍ਰਾਸ ਭਇਓ ਰੇ ਅੰਤਰ, ਜਮ ਕੋ ਤ੍ਰਾਸ ਭਇਓ ਰੇ ਅੰਤਰ, ਜਮ ਕੋ ਤ੍ਰਾਸ
ਭਇਓ ਰੇ ਅੰਤਰ,
ਹਰਨ ਗਈ ਕਿਰਪਾ ਨਿਦ ਤੇਰੀ, ਹਰ ਜੂ ਰੱਖ ਲਿਓ, ਰੱਖ ਲੈ ਹੋ, ਰੱਖ ਲੈ ਹੋ ਪੱਤ ਮੇਰੀ, ਹਰ ਜੂ ਰੱਖ ਲੈ ਹੋ, ਰੱਖ ਲੈ ਹੋ, ਰੱਖ ਲੈ ਹੋ ਪੱਤ ਮੇਰੀ, ਹਰ ਜੂ ਰੱਖ ਲੈ ਹੋ, ਰੱਖ ਲੈ ਹੋ
ਪੱਤ ਮੇਰੀ, ਹਰ ਜੂ ਰੱਖ ਲੈ ਹੋ।
ਵੱਡੇ ਵੱਡੇ ਸਿਆਣੇ ਬੰਦਿਆਂ ਦੀ ਪੱਤ ਗੁਆਚ ਗਈ ਦੁਨੀਆਂ ਵਿੱਚ, ਜਿਹੜੇ ਬੰਦਿਆਂ ਨੇ ਪੂਰੀ ਉਮਰ ਪੱਤ ਬਚਾ ਕੇ ਰੱਖੀ, ਕਈ ਵਾਰ ਅਖੀਰ ਵੇਲੇ ਉਹ ਪੱਤ ਜਾਂਦੀ ਲੱਗੀ। ਗੁਰੂ ਚਰਨਾਂ ਵਿੱਚ ਅਰਦਾਸ ਕਰਿਓ, ਸਤਿਗੁਰੂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ, ਅਖੀਰ ਤੱਕ ਆਪਣੇ ਸਿੱਖ ਦੀ ਪੱਤ ਰੱਖ ਲਿਓ। ਅੱਜ ਇਹੀ ਅਰਦਾਸ ਭਗਤ ਕਬੀਰ ਸਾਹਿਬ ਜੀ ਸਾਨੂੰ ਮਾਰਗ ਦੱਸ ਰਹੇ ਨੇ। ਇਹ ਉਹ ਸ਼ਕਤੀ ਦਾ ਮਾਰਗ ਛੱਡ ਕੇ ਸ਼ਿਵ ਦਾ ਮਾਰਗ ਹੈ, ਭਾਵ ਰੱਬ ਦੇ ਰਸਤੇ ਦਾ ਮਾਰਗ ਹੈ। ਜੇ ਤੂੰ ਸੌਖਾ ਪਹੁੰਚਣਾ ਚਾਹੁੰਦਾ, ਫਿਰ ਰੱਬ ਦੇ ਘਰ ਨੂੰ ਇਹੀਓ ਰਸਤਾ ਜਾਂਦਾ। ਅਰਦਾਸ ਕਰ, ਰੱਖ ਲਿਓ ਹਮ ਤੇ ਬਿਗਰੀ, ਇਹ ਵਾਹਿਗੁਰੂ ਮੈਥੋਂ ਬੜੇ ਮਾੜੇ ਕਰਮ ਹੋਏ ਨੇ, ਕਿਰਪਾ ਕਰਕੇ ਨਿਰੰਕਾਰ ਜੀ ਰੱਖ ਲਵੋ।
ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਡ ਪਗਰੀ।
ਆਖੋ ਸਤਨਾਮ ਸ੍ਰੀ ਵਾਹਿਗੁਰੂ, ਕੋਈ ਮੇਰੇ ਕੋਲ ਸੀਲ ਸੰਜਮ ਚੰਗਾ ਆਚਰਣ ਧਰਮ ਭਗਤੀ ਮੈਂ ਨਹੀਂ ਕੀਤੀ। ਜਿਹੜਾ ਮਾੜਾ ਮੋਟਾ ਜਪਿਆ, ਉਹ ਅਭਿਮਾਨ ਦੇ ਰਸਤੇ ਤੇ, ਟੇਡੇ ਰਸਤੇ ਤੇ, ਮਾੜੇ ਅਹੰਕਾਰ ਦੇ ਰਸਤੇ ਤੇ ਤੁਰ ਕੇ ਸਭ ਕੁਝ ਗੁਆਚ ਗਿਆ। ਹੇ ਵਾਹਿਗੁਰੂ, ਮੇਰੇ ਪੱਗ ਟੇਡੇ ਰਸਤੇ ਉੱਤੇ ਪੈਰ ਜਾ ਰਹੇ ਨੇ, ਕਿਰਪਾ ਕਰੋ ਤੁਸੀਂ ਰੱਖ ਲਓ ਮੇਰੇ ਤਾਂ ਪੈਰ, ਬਿਨਾਂ ਭਗਤੀ ਜਪ ਤਪ ਧਰਮ ਸੰਜਮ ਤੋਂ ਟੇਢੇ ਰਸਤੇ ਭਾਵ ਮਾੜੇ ਮਾਰਗ ਤੇ ਜਾ ਰਹੇ ਹਨ।
ਰਹਾਓ ਅਮਰ ਜਾਨ ਸੰਚੀ ਇਹ ਕਾਇਆ, ਇਹ ਮਿਥਿਆ ਕਾਚੀ ਗਗਰੀ।
ਮਹਾਰਾਜ ਜ਼ਿੰਦਗੀ ਵਿੱਚ ਦਿਨ ਦੇ 24 ਘੰਟਿਆਂ ਵਿੱਚੋਂ 18 ਘੰਟੇ ਧਿਆਨ ਤਾਂ ਸਰੀਰ ਤੇ ਰਹਿੰਦਾ, ਸੌਣ ਤੋਂ ਇਲਾਵਾ, ਕਿ ਆਹ ਸਰੀਰ ਅਮਰ ਰਵੇ ਮਰੇ ਨਾ, ਇਹ ਜਾਣ ਕੇ ਕਿ ਸਰੀਰ ਅਮਰ ਹੈ, ਇਹਨੂੰ ਸਰੀਰ ਨੂੰ ਪਾਲਦੇ ਰਹੇ। ਪਰ ਇਹ ਪਤਾ ਨਹੀਂ ਸੀ ਕਿ ਇਹ ਤਾਂ ਕੱਚਾ ਮਿੱਟੀ ਦਾ ਭਾਂਡਾ ਹੈ। ਗਗਰੀ ਦਾ ਅਰਥ ਗਾਗਰ, ਇਹ ਤਾਂ ਮਿੱਥਿਆ ਕੱਚੀ ਗਾਗਰ ਹੈ। ਇੱਕ ਦਿਨ ਇਹਨੇ ਬਿਨ ਸਜਾਣਾ, ਲੱਖ ਵਾਰ ਸੰਭਾਲਣ ਦਾ ਯਤਨ ਕਰੀਏ ਤਾਂ ਵੀ ਸਰੀਰ ਨੇ ਸਹਿਜੇ ਸਹਿਜੇ ਬਿਰਧ ਹੋਣਾ, ਇਹਨੇ ਦੁੱਖਾਂ ਨਾਲ ਕਮਜ਼ੋਰ ਹੋ ਜਾਣਾ। ਪਰ ਪੂਰਾ ਧਿਆਨ ਸਰੀਰ ਤੇ ਹੀ ਰਿਹਾ, ਜਿਹਨੇ ਸਰੀਰ ਦਿੱਤਾ ਸੀ ਉਹਨੂੰ ਕਦੇ ਸਿਮਰਿਆ ਨਹੀਂ।
ਨਿਵਾਜ ਸਾਜ ਹਮ ਕੀਏ, ਤਿਸਹਿ ਬਿਸਾਰ ਅਵਰ ਲਗਰੀ।
ਹੇ ਸਤਿਗੁਰੂ ਜੀ, ਜਿਹਨੇ ਨਿਵਾਜਿਆ ਹੈ, ਭਾਵ ਇਹ ਸਰੀਰ ਜਿਹਨੇ ਦਿੱਤਾ ਸੀ ਉਹਨੂੰ ਕਦੇ ਚੇਤੇ ਨਹੀਂ ਕੀਤਾ।
जिन्हें यह सब कुछ बख्शिश किया उन्हें कदे सिमरिया नहीं, इसलिए जे जिस दा दित्ता खावना तिस कही है सावास, ते जेदा दित्ता खा के उदी शावाश ना करिए, उदा शुकर ना करिए, वह बंदा फिर अकिरत कान है, वह उदे तो नजर छुपाउंदा है। ता सतगुरु दी अज बख्शिश कर दे आ हालत है, जिन्हें सुख दिते सुखां दे दाते नूं सिमरिया नहीं, जिन्हें दातां दित्तियां उन्हें याद ही नहीं किया। बड़ा सौखा मार्ग महाराज ने दस्या है, ना सिखा तेरे पहनण उत्ते कोई पाबंदी है, रब ने पैसे दिते ने महंगा कपड़ा पहन तेनू कौन रोकद, पदार्थ माया दिती है घर सोहना बना तेनू कौन रोकद, पर उहदे विच रहण वालिया ते पहनण वालिया रब दा दित्ता पहन के एक बार शुक्र जरूर करिया कर। सतनाम श्री वाहिगुरु, जिन्हें दिता उनू चेते रख, उनू विसार ना। ताइयो हजूर बाणी अंदर सुखमनी साहब समझाउंदे ने कि जे प्रसाद शक्ति अमृत खाहे तिस ठाकुर को रख मन माहे, जे प्रसाद सुगंधत तन लावे तिस को सिमरत परमगत पावे, जे प्रसाद वसें सुख मंदर तिस है ते आए सदा मन अंदर। हे भाई उनू सिमर जिस दिए दिता होया ए शरीर जिने नवाजे है, पर उनू याद नहीं किता। तां भगत रविदास भगत कबीर साहब जी कहिंदे अरदास कर उहदे चरणां च, जे तेरी ए हालत है उहदे चरणां विच अरदास कर दाता, मैं तेरियां दातां लैके तैनू नहीं सिमर लिया, मैं तेरे घर दा चोर हां।
संदिक तू हे साध नहीं कहियो, सरन परे तुमरी पगरी।
संत कहिंदे ने चोर नू संद ला के, हे काल पुरख वाहिगुरु तेरियां दातां लैके तेरा शुक्र ही नहीं किता, न शुकरा रहा अकिरत कण हां, मैं तेरे घर दा चोर हां, मैं साध नहीं, पर तेरे चरणां विच अरदास है, अपनी चरण शरण विच रख, अपने चरणां विच रख लो, अपनी शरण विच रख लो। श्रीमान भाई गुरदास साहब जी कहिंदे प्यार नाल कुछ सिखां नाल प्रचार करदे आ पट्टी दे इलाके विच तुरे जा रहे, दो माइयां बजुर्गां माइयां ने वेख्या, एक माई दूजी नूं कहिंदी है इह कौण संत जा रहे ने, इह किहड़े महापुरश ने, क्योंकि बाणा वेख के कह दिता इह किहड़े संत किहड़े साध जा रहे ने। आवाज कन्नां विच पै गई ते कहिंदे रुक गए, रुक के चार कदम पिछा मुड़े, वह दो बजुर्ग माइया अगे हाथ जोड़ के कहिंदे ने माई मैं कोई साध नहीं जा रहा, मैं संत नहीं जा रहा। उन्हां आख्या तुहाडा पहरावा बाणा वेख के असी ते कहे चिट्टे कपड़े ने लंबा चोला पोशाक साधुआं वाली है तां संत महापुरश लगदे हो। ते भाई गुरदास साहब ने कहा मैं कोई संत नहीं, मैं कौन जा रहा सुनो, जे ये पोशाक मिली है ये पोशाक करके माण मिलिया ये किने दिता है भी सुनो, पर मैं कौन जा रहा ये भी सुनो। हालांकि भाई गुरदास साहब आप रब नाल जुड़ी हुई गुरु विच भेद आत्मा ने, पर सानू समझाया सिखा कि ते पोशाक दा माण ना कर ली, तेरे चिट्टे कपड़े वेख के सैकड़े लोग हाथ जोड़ के सीस झुकाउंदे ने, अहंकार ना कर ली, अपने गुरु अगे अरदास करी। भाई गुरदास साहब जी ने कहा मैं कौन जा रहा सुनो, कहिंदे मैं आ जा रहा, अपने दुनिया के तमाम औगण गिण के रख दते, हाथ जोड़ के कहिंदे हों अपराधी गुनागार हों बेमुख मंदा चोर जार जुआर हों पर घर जो हंदा निंदक दुष्ट हराम खोर ठग देश ठगंदा विश्वास घाती अकिरत कण मैं को न रखंदा काम क्रोध मदलो मोहंकार सरंदा। ते कहिंदे सुनो मैं आ औगणा नाल भरिया जा रहा है, पर जे आ पोशाक करके माण है ना, ये धन गुरु अर्जन देव महाराज जी ने बख्शिश करके मैनू माण देता है, उन्हें बख्श दिता है तां ये पोशाक दे दिती, नहीं ते मैं ते आ जा रहा औगणा नाल पर। विश्वास घाती अकिरत कण मैं को ना रखंदा सिमर मुरीदा ढाडिया सतगुर बख्शंदा। मैनू सतगुर ने बख्श लिया ते आ कपड़े पवा दिते ने, इसलिए मैं ते औगणा दा भरिया जा रहा, मैं कोई संत नहीं। सिख नू ए चीज धारण करन दी लोड़ है, वो इन्नी निम्रता विच रवे। अज भगत कबीर साहब जी कहिंदे हे काल पुरख वाहिगुरु मैं तेरे घर दा चोर हां, मैं कोई साध नहीं, ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਰੱਖੋ।
ਕਹੇ ਕਬੀਰ ਇਹ ਬੇਨਤੀ ਸੁਣਿਓ, ਮਤ ਘਾਲੋ ਜਮ ਕੀ ਖਬਰੀ।
ਕਬੀਰ ਸਾਹਿਬ ਜੀ ਕਹਿੰਦੇ ਮੇਰੀ ਬੇਨਤੀ ਸੁਣੋ ਹੇ ਅਕਾਲ ਪੁਰਖ ਵਾਹਿਗੁਰੂ, ਮਤ ਘਾਲੋ ਜਮ ਕੀ ਖਬਰੀ, ਮੈਨੂੰ ਜਨਮ ਮਰਨ ਦੇ ਗੇੜ ਚ ਨਾ ਪਾਇਓ, ਮੇਰੇ ਤੇ ਕਿਰਪਾ ਕਰੋ। ਇੱਥੇ ਖਬਰੀ ਦਾ ਸਿੱਧਾ ਹੀ ਆਪਾਂ ਪੰਜਾਬੀ ਵਿੱਚ ਅਰਥ ਕਰੀਏ, ਜੇ ਕੋਈ ਬੰਦਾ ਬਹੁਤ ਵੱਡੀ ਗਲਤੀ ਕਰੇ, ਕਿਸੇ ਕੋਲੋਂ ਕੋਈ ਔਗਣ ਹੋ ਜਾਏ ਤੇ ਵੱਡਾ ਬੰਦਾ ਉਹਨੂੰ ਜਿਹਦਾ ਉਹਦੇ ਉੱਪਰ ਦਬਾਅ ਜ਼ੋਰ ਹੋਵੇ, ਉਹਨੂੰ ਕਿਤੇ ਆਵਾਜ਼ ਦੇ ਕੇ ਕਵੇ ਜਾਂ ਟੈਲੀਫੋਨ ਤੇ ਕਵੇ ਜਾਂ ਕਿਸੇ ਰਾਹੀਂ ਕਵੇ ਵੀ ਰੁਕ ਜਾ ਮੈਂ ਤੇਰੀ ਖਬਰ ਲੈਂਦਾ। ਫਿਰ ਜੇ ਕੋਈ ਬੰਦਾ ਬਹੁਤ ਵੱਡੀ ਗਲਤੀ ਕਰੇ ਤੇ ਕੋਈ ਉਹਨੂੰ ਸੁਨੇਹਾ ਦੇਵੇ, ਕੋਈ ਨੀ ਮੈਂ ਖਬਰ ਲੈਂਦਾ ਤੇਰੀ, ਜਿੰਨਾ ਡਰ ਇਸ ਗੱਲ ਦਾ ਮਨ ਵਿੱਚ ਆਉਂਦਾ ਉਹਨੇ ਆ ਕੇ ਮੇਰੀ ਖਬਰ ਲੈਣੀ, ਭਾਵ ਮੇਰੇ ਤੋਂ ਮੇਰੇ ਔਗਣਾਂ ਦਾ ਹਿਸਾਬ ਪੁੱਛਣਾ, ਮੈਨੂੰ ਸਜ਼ਾ ਦਿੱਤੀ ਜਾਣੀ ਹੈ। ਮਾਲਕ ਨੌਕਰ ਨੂੰ ਕਹਿਦਾ ਮੈਂ ਆ ਕੇ ਤੇਰੀ ਖਬਰ ਲੈਂਦਾ। ਜਿੰਨਾ ਡਰ ਉਹ ਨੌਕਰ ਦੇ ਅੰਦਰ ਹੈ, ਉਹ ਤੋਂ ਕਈ ਗੁਣਾ ਜ਼ਿਆਦਾ ਡਰ ਇੱਕ ਜੀਵ ਦੇ ਅੰਦਰ ਜਮਾਂ ਦੀ ਖਬਰ ਲੈਣ ਦਾ। ਅਰਦਾਸ ਕਰਕੇ ਕਿਹਾ ਰੱਬ ਜੀ ਕਿਰਪਾ ਕਰੋ, ਮਤ ਘਾਲੋ ਜਮ ਕੀ ਖਬਰੀ, ਮੈਨੂੰ ਜਮਾਂ ਦੇ ਵਸ ਨਾ ਪਾਈ, ਮੇਰੇ ਤੋਂ ਜਮ ਹਿਸਾਬ ਨਾ ਮੰਗਣ, ਮੈਨੂੰ ਜਨਮ ਮਰਨ ਦੇ ਗੇੜ ਤੋਂ ਬਚਾ ਲਓ। ਇਹੀ ਮੇਰੀ ਅਰਦਾਸ ਬੇਨਤੀ ਹੈ। ਅੱਜ ਦੇ ਮੁੱਖ ਵਾਕ ਦੀ ਅਰਦਾਸ ਬੇਨਤੀ ਰੂਪ ਵਿੱਚ ਮਹਾਰਾਜ ਜੀ ਨੇ ਮਾਰਗ ਸ਼ਬਦ ਦੱਸਿਆ। ਆਪਾਂ ਉੱਠਦਿਆਂ ਬਹਿੰਦਿਆਂ ਅਰਦਾਸ ਕਰਨੀ ਹੈ। ਸਿੱਖ ਦੇ ਅੰਦਰ ਇਹੀ ਮਹਾਰਾਜ ਨੇ ਸੌਖਾ ਮਾਰਗ ਦੱਸਿਆ, ਅਹੰਕਾਰ ਵਾਲਾ ਮਾਰਗ ਨਾ ਅਪਣਾ ਲਈ, ਨਹੀਂ ਤੇ ਹੋ ਸਕਦਾ ਮਨ ਮੈਲਾ ਰਹੇ ਪਰ ਤੇਰੇ ਕੋਲ ਸ਼ਕਤੀ ਆ ਜਾਏ ਇਕਾਗਰਤਾ ਨਾਲ, ਰਿਧੀਆਂ ਸਿਧੀਆਂ ਸ਼ੁਰੂ ਹੋ ਜਾਣ। ਪਰ ਉਹ ਰਸਤਾ ਰੱਬ ਦੇ ਘਰ ਨਹੀਂ, ਆਹ ਰੱਬ ਦੇ ਘਰ ਨੂੰ ਰਸਤਾ ਜਾਂਦਾ। ਤੂੰ ਪੜਿਆ ਹੋਵੇ, ਜਪ ਤਪ ਹੋਵੇ, ਪੂਜਾ ਪਾਠ ਹੋਵੇ ਪਰ ਤੂੰ ਰੋਜ਼ ਕਵੇ ਨਾ ਹੋ ਜਤੀ ਸਤੀ ਨਹੀਂ ਪੜਿਆ, ਉੱਚੇ ਆਚਰਣ ਦਾ ਵੀ ਹੰਕਾਰ ਨਾ ਕਰ ਲਈ, ਪਤਾ ਨਹੀਂ ਕਦੋਂ ਬੁੱਧੀ ਫਿਸਲ ਜਾਏ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਬਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾ ਹੀ ਵਿਸਰਿਆ। ਇਹ ਅਰਦਾਸ ਗੁਰੂ ਚਰਨਾਂ ਚ ਕਰਨੀ, ਸਤਿਗੁਰੂ ਪੱਤ ਰੱਖ ਲੈਣ। ਆਓ ਹੁਣ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ।
ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਅੱਜ ਦੇ ਲੜੀਵਾਰ ਪਾਵਨ ਸ਼ਬਦ ਵਿੱਚ ਕਿ ਜਦੋਂ ਕਿਸੇ ਦਾ ਵਿਸ਼ਵਾਸ, ਭਰੋਸਾ, ਦ੍ਰਿੜਤਾ ਗੁਰੂ ਤੇ ਬਣ ਜਾਏ ਤੇ ਨਿਮਰਤਾ ਨਾਲ ਮੰਗੇ, ਜੋ ਚਿੱਤ ਵਿੱਚ ਚਿਤਬਿਆ ਉਹ ਗੁਰੂ ਫਿਰ ਉਹਨੂੰ ਬਖਸ਼ ਦਿੰਦਾ। ਦੇਖੋ ਇਹ ਨਿਮਰਤਾ ਨਾਲ ਹੀ ਜੁੜਦੀ ਹੈ ਗੱਲ। ਅੱਗੇ ਵੀ ਇੱਕ ਵਾਰ ਮੈਂ ਬੇਨਤੀ ਕੀਤੀ ਸੀ, ਕਿਸੇ ਬੰਦੇ ਨੇ ਦਿਹਾੜੀ ਲਾਈ, ਸਵੇਰ ਤੋਂ ਸ਼ਾਮ ਤੱਕ ਟੋਕਰੀ ਢੋਈ ਹੈ, ਕੰਮ ਕੀਤਾ, ਇੱਟਾਂ ਢੋਈਆਂ ਨੇ ਤੇ ਸ਼ਾਮਾਂ ਪਈਆਂ, ਜਦੋਂ ਦਿਹਾੜੀ ਖਤਮ ਹੋਈ 5 ਵਜੇ ਤੇ ਉੱਥੇ ਦਾ ਉੱਥੇ ਸਮਾਨ ਰੱਖ ਦਿੱਤਾ, ਕਿਉਂ ਦਿਹਾੜੀ ਜੋ ਮੁੱਕ ਗਈ। ਹੱਥ ਮੂੰਹ ਧੋ ਕੇ, ਬਾਹਾਂ ਟੰਗ ਕੇ, ਥੋੜਾ ਕਲਰ ਝਾੜ ਕੇ ਉੱਚਾ ਕਰਕੇ ਮਾਲਕ ਨੂੰ ਕਹਿੰਦਾ ਜੀ ਪੈਸੇ ਲਿਆਓ, ਉਹਦਾ ਆਕੜ ਵਿੱਚ ਮੰਗਣਾ ਜਾਇਜ਼ ਹੈ? ਉਹਨੇ ਦਿਹਾੜੀ ਲਾਈ ਹੈ, ਆਕੜ ਨਾਲ ਮੰਗਦਾ, ਉਹ ਕਹਿੰਦਾ ਮੈਂ ਕੋਈ ਮੰਗਤਾ ਥੋੜੀ ਹੈ, ਮਿਹਨਤ ਕੀਤੀ ਹੈ, ਪੈਸੇ ਦਿਓ। ਤਾਂ ਉਹ ਜਿਹੜਾ ਦਿਹਾੜੀਦਾਰ ਹੈ ਉਹਦੇ ਮੰਗਣ ਵਿੱਚ ਸ਼ਬਦ ਵੱਖਰੇ ਹੋਣਗੇ, ਧੌਣ ਆਕੜੀ ਹੋਏਗੀ, ਬਾਹਾਂ ਟੰਗੀਆਂ ਹੋਣਗੀਆਂ, ਕਲਰ ਥੋੜਾ ਚੁੱਕਿਆ ਹੋਏਗਾ, ਪੈਸੇ ਦਿਓ ਜੀ। ਮਾਲਕ ਨੂੰ ਦੇਣੇ ਪੈਂਦੇ ਨੇ। ਮਾਲਕ ਨੇ ਦਿਹਾੜੀਦਾਰ ਦੇ ਹੱਥ ਦੇ ਪੈਸੇ ਰੱਖੇ, ਜਦੋਂ ਉਹਨੇ 500-500 ਰੁਪਈਆ ਦਿਹਾੜੀਦਾਰਾਂ ਦੇ ਹੱਥ ਤੇ ਰੱਖ ਦਿੱਤਾ, ਅਜੇ ਦਿਹਾੜੀਦਾਰ ਚੱਲੇ ਨਹੀਂ, ਇੰਨੇ ਨੂੰ ਇੱਕ ਮੰਗਤਾ ਸੱਜਣ ਆ ਗਿਆ, ਉਹਨੇ ਮੰਗਣ ਵਾਲੇ ਨੇ ਹੱਥ ਜੁੜੇ ਹੋਏ ਨੇ, ਸਿਰ ਚੁੱਕਿਆ, ਉਹਦੀ ਤੋਰ ਨਿਮਾਣੀ ਜਿਹੀ ਹੈ, ਨਜ਼ਰਾਂ ਝੁੱਕੀਆਂ ਹੋਈਆਂ ਨੇ, ਹੱਥ ਜੋੜ ਕੇ ਕਿਹਾ ਸਰਦਾਰ ਜੀ ਮੈਨੂੰ ਥੋੜੇ ਪੈਸਿਆਂ ਦੀ ਲੋੜ ਹੈ, ਮਦਦ ਕਰ ਦਿਓ। ਤੇ ਉਹ ਸਰਦਾਰ ਜੀ ਲੱਗੇ ਹੋਏ, ਭਾਈ ਕਿੰਨੇ ਪੈਸੇ ਚਾਹੀਦੇ? ਕਹਿੰਦਾ ਜੀ ਚਾਹੀਦੇ ਤੇ ਜ਼ਿਆਦਾ ਨੇ, ਤੁਸੀਂ 200 ਦੇ ਦਿਓ, ਬਾਕੀ ਮੈਂ ਕਿਤੇ ਹੋਰ ਲੈ ਲਾਂਗਾ, ਤੁਹਾਨੂੰ ਤੰਗ ਨਹੀਂ ਕਰਾਂਗਾ। ਤੇ ਉਹ ਸਰਦਾਰ ਜੀ ਦੇ ਮਨ 'ਚ ਆਇਆ, ਬੰਦੇ ਦੀਆਂ ਨਜ਼ਰਾਂ ਚੁੱਕੀਆਂ ਨੇ, ਧੌਣ ਚੁੱਕੀ, ਇੰਨੀ ਨਿਮਰਤਾ, ਨਿਰਮਾਣਤਾ, ਇਹ ਵਾਕਿਆ ਹੀ ਲੋੜਵੰਦ ਲੱਗਦਾ, ਇਹਨੂੰ ਪੈਸੇ ਦੇਣੇ ਚਾਹੀਦੇ ਨੇ। ਤੇ ਮਨ ਵਿੱਚ ਦਇਆ ਆ ਗਈ, ਸੱਜਣਾ ਕਿਤੇ ਹੋਰ ਜਾ ਕੇ ਮੰਗੇਗਾ, ਕੀ ਪਤਾ ਉੱਥੋਂ ਮਿਲੇ ਜਾਂ ਨਾ ਮਿਲੇ ਜਾਂ ਝਿੜਕਾਂ ਮਿਲਣ, ਤੂੰ ਦੱਸ ਤੇਰਾ ਸਰਦਾ ਕਿੰਨੇ ਨਾਲ ਹੈ? ਉਹਨੇ ਕਹਿ ਦੀ 500 ਨਾਲ ਸਰਦਾ। ਤੇ ਸਰਦਾਰ ਜੀ ਨੇ 500 ਕੱਢਿਆ, ਉਹਦੇ ਹੱਥ 'ਤੇ ਰੱਖ ਤਾ। ਦਿਹਾੜੀਦਾਰ ਨੇ ਸਵਾਲ ਕੀਤਾ ਸੀ, ਸਵੇਰ ਤੋਂ ਇੱਟਾਂ ਢੋਈਆਂ ਨੇ, ਸਰੀਰ ਪਸੀਨੇ ਨਾਲ ਭਿੱਜਿਆ, ਮਿਹਨਤ ਕੀਤੀ, ਸਾਨੂੰ 500 ਰੁਪਈਆ, ਅਤੇ ਆਹ ਬੰਦੇ ਨੇ ਇੱਕ ਮਿੰਟ ਆ ਕੇ ਹੱਥ ਜੋੜ ਕੇ ਮੰਗੇ, ਇਹਦੇ ਵੀ ਹੱਥ ਉੱਤੇ ਉਨੇ ਪੈਸੇ ਰੱਖ ਦਿੱਤੇ। ਮਾਲਕ ਨੇ ਜਵਾਬ ਦਿੱਤਾ, ਸੱਜਣੋ ਤੁਸੀਂ ਦਿਹਾੜੀਦਾਰ ਹੋ, ਤੂੰ ਦਿਹਾੜੀ ਲਾਈ ਹੈ, ਤੇਰੇ ਮੰਗਣ ਵਿੱਚ ਧੌੜ ਅੱਕੜੀ ਹੋਈ ਹੈ, ਤੇਰੇ ਮੰਗਣ ਵਿੱਚ ਕਫ ਟੰਗੇ ਹੋਏ ਨੇ ਹੱਥਾਂ ਬਾਹਾਂ ਦੇ, ਤੇਰੇ ਮੰਗਣ ਵਿੱਚ ਨਜ਼ਰਾਂ ਚੁੱਕੀਆਂ ਹੋਈਆਂ ਨੇ, ਕਿਉਂ ਤੂੰ ਦਿਹਾੜੀਦਾਰ ਹੈ, ਕੰਮ ਕਰਕੇ ਮੰਗ ਰਿਹਾ, ਇਹਨੇ ਦਿਹਾੜੀ ਨਹੀਂ ਲਾਈ, ਇਹਦੀ ਧੌਣ ਚੁੱਕੀ ਹੈ, ਅੱਖਾਂ ਨਿਵੀਆਂ ਨੇ, ਇਹਦੇ ਬੋਲਾਂ ਵਿੱਚ ਬੜੀ ਨਿਮਰਤਾ ਨਿਰਮਾਣਤਾ ਤੇ ਤਰਸ ਭਰਿਆ, ਮੈਂ ਇਹਨੂੰ ਹੋ ਸਕਦਾ ਇਹ ਜ਼ਿਆਦਾ ਮੰਗਦਾ ਤੇ ਜ਼ਿਆਦਾ ਵੀ ਦੇ ਦਿੰਦਾ, ਇਹਦੀ ਲੋੜ 1000 ਦੀ ਹੁੰਦੀ, ਮੈਂ 1000 ਵੀ ਇਹਨੂੰ ਦੇ ਦਿੰਦਾ। ਸੱਜਣੋ ਇਹੀਓ ਗੱਲ ਗੁਰੂ ਦੇ ਘਰ ਵਰਤਦੀ ਹੈ, ਸਿੱਖਾਂ ਨਿੱਤ ਨੇਮ ਗੁਰੂ ਦੇ ਘਰ ਦੀ ਦਿਹਾੜੀ ਲਾਉਂਦੇ, ਕਿਤੇ ਨਿੱਤ ਨੇਮ ਕਰਕੇ ਮੰਗਣ ਨਾ ਲੱਗ ਜੇ, ਮਿਲ ਜਾਣੇ, ਪਰ ਗੁਰੂ ਫਿਰ ਦਿਹਾੜੀਦਾਰ ਦੀ ਵੰਗ ਦਿੰਦਾ, ਤੂੰ ਨਿੱਤ ਨੇਮ ਵੀ ਕਰੇ ਪਰ ਮੰਗੇ ਨਿਮਰਤਾ ਵਿੱਚ ਆ ਕੇ, ਫਿਰ ਗੁਰੂ ਇਹ ਨਹੀਂ ਕਹਿੰਦਾ ਕਿ ਇੰਨਾ ਕੁ ਦੇਣਾ, ਫਿਰ ਤਾਂ ਗੁਰੂ ਕਹਿੰਦਾ ਜੋ ਮੰਗੇ ਠਾਕੁਰ ਆਪਣੇ ਤੇ, ਤੂੰ ਦਿਹਾੜੀ ਵੀ ਲਾਈ ਹੈ ਤੇ ਸੱਜਣਾ ਨਿਮਰਤਾ ਵਿੱਚ ਵੀ ਮੰਗ ਰਿਹਾ, ਹੁਣ ਜੋ ਮੰਗਣਾ ਮੰਗ ਲਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਹੁਆ ਸੱਚ ਹੋਵੇ। ਜਿਹਨੂੰ ਅੱਜ ਮਹਾਰਾਜ ਕਹਿੰਦੇ ਜੋ ਮੈਂ ਚਿੱਤ ਮੈਂ ਚਿੱਤ ਵਿਆ ਸੋ ਮੈਂ ਪਾਇਆ, ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ, ਜੋ ਚਿੱਤ ਵਿੱਚ ਸੀ ਉਹ ਮਿਲ ਗਿਆ, ਕਦੋਂ ਜਦੋਂ ਨਿਮਰਤਾ ਵਿੱਚ ਸੇਵਾ ਕਰਕੇ ਅਰਦਾਸ ਕੀਤੀ ਹੈ।
ਨਾਨਕ ਨਾਮ ਧਿਆਏ ਸੁਖ ਸਬਾਇਆ,
ਕਹਿੰਦੇ ਗੁਰੂ ਨੇ ਨਦਰ ਕੀਤੀ, ਧਿਆਉਣ ਵਾਸਤੇ ਨਾਮ ਦੇ ਦਿੱਤਾ, ਜਪਿਆ ਕਰ ਸਿੱਖਾਂ ਨਾਮ, ਨਾਮ ਜਪ ਕੇ ਰੱਖ ਨਿਮਰਤਾ, ਫਿਰ ਤੂੰ ਜੋ ਮੰਗੇ ਤੇਰੇ ਸੁੱਖ ਵੱਧਦੇ ਜਾਣਗੇ, ਸਵਾਏ ਵੱਧਦੇ ਜਾਣਗੇ, ਤੇਰੇ ਸੁੱਖਾਂ ਦੀ ਬਰਕਤ ਵੱਧ ਜਾਏਗੀ।
ਸੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ,
ਕਹਿੰਦੇ ਹੁਣ ਦੁਬਧਾ ਤੋਂ ਮਨ ਛੁੱਟ ਗਿਆ, ਜਿਹੜਾ ਭਰਮ ਸੀ ਨਾ ਹੋਏਗਾ ਕਿ ਨਹੀਂ ਕੱਲ ਕੀ ਕਰਾਂਗੇ, ਕਿਤੇ ਆਹ ਚੀਜ਼ ਖੁਸ ਨਾ ਜਾਏ, ਕਿਤੇ ਆਹ ਅਹੁਦਾ ਨਾ ਗੁਆਚ ਜਾਏ, ਕਿਤੇ ਪੈਸੇ ਨਾ ਗੁਆਚ, ਸਿੱਖਾ ਉਹ ਤੇਰੇ ਅੰਦਰ ਭਰਮ ਸੀ, ਹੁਣ ਵਿਸ਼ਵਾਸ ਆ ਗਿਆ ਕਿ ਦੇਣ ਵਾਲਾ ਉਹ ਹੈ, ਫਿਰ ਦੂਜਿਆਂ ਉੱਤੇ ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ, ਇਹ ਕਦੋਂ ਅਵਸਥਾ ਆਈ, ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ, ਗੁਰੂ ਨੂੰ ਮਿਲਣ ਤੋਂ ਬਾਅਦ ਵਿਸ਼ਵਾਸ ਆ ਗਿਆ ਕਿ ਦੇਵਨ ਕੋ ਇੱਕ ਹੈ ਭਗਵਾਨ, ਇੱਕੋ ਹੀ ਦੇਣ ਵਾਲਾ ਹੈ।
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ,
ਗੁਰੂ ਦਾ ਦਿੱਤਾ ਨਾਮ ਹੁਣ ਉੱਠਦਿਆਂ ਬਹਿੰਦਿਆਂ ਸਿਮਰੀ ਦੇ, ਵਾਹਿਗੁਰੂ ਵਾਹਿਗੁਰੂ, ਉਹ ਰੂਹ ਉਹ ਆਤਮਾ ਉਹ ਮਨ ਜਪਣ ਲੱਗ ਪਿਆ, ਸਹਿਜੇ ਸਹਿਜੇ ਗੁਰੂ ਦੀ ਕਿਰਪਾ ਨਾਲ ਜੋਤੀ ਜੋਤ ਪਰਮਾਤਮਾ ਵੱਲ ਮਿਲਣ ਲੱਗ ਪਈ ਹੈ।
ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੁਝੀ ਤਪਤ ਅਗਾਨਿਆ,
ਕਹਿੰਦੇ ਹੁਣ ਮਨ ਸਬਰ ਵਿੱਚ ਰੱਜ ਗਿਆ, ਹੁਣ ਬਹੁਤੀਆਂ ਲੋੜਾਂ ਨਹੀਂ ਹੈ ਕਿ ਆਹ ਵੀ ਮਿਲ ਜਾਏ, ਬਾਹਰ ਦੇ ਪੱਕੇ ਆਹ ਵੀ ਬੀਜੇ ਲੱਗ ਜਾਣ, ਬੱਚੇ ਵੀ ਬਾਹਰ ਚਲੇ ਜਾਣ, ਆਹ ਵੀ ਹੋ ਜਾਏ, ਹੁਣ ਉਹ ਤਲਬ ਮਿਟ ਗਈ, ਹੁਣ ਜਿਸ ਅਵਸਥਾ ਹਾਲਾਤ ਵਿੱਚ ਹੈ ਉੱਥੇ ਸ਼ੁਕਰ ਕਰ ਰਿਹਾ, ਹੁਣ ਉਹਨੇ ਆਪਣੇ ਜੀਵਨ ਦਾ ਨੇਮ ਇੱਕ ਜਗ੍ਹਾ ਤੇ ਇਕੱਤਰ ਕਰ ਲਿਆ, ਹੁਣ ਬਹੁਤੀ ਭੱਜ ਦੌੜ ਨਹੀਂ, ਉਹ ਰੱਜ ਗਿਆ, ਕਾਨਿਆਂ ਦਾ ਅਰਥ ਰੱਜਣਾ ਤੇ ਨਾਮ ਜਪ ਕੇ ਕਿਲ ਵਿਖ ਪਾਪ ਮਿਟ ਗਏ ਹਨ।
ਹੈ ਉਜਾਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ,
ਤੇ ਰੱਜੇ ਹੋਏ ਨੂੰ ਕਿਸੇ ਨੇ ਪੁੱਛਿਆ ਤੂੰ ਇੰਨਾ ਰੱਜ ਕਿਵੇਂ ਗਿਆ, ਤੈਨੂੰ ਇੰਨਾ ਸਬਰ ਕਿਵੇਂ ਆ ਗਿਆ, ਤੇਰੇ ਅੰਦਰ ਹੁਣ ਇਹ ਚੀਜ਼ ਕਿਉਂ ਨਹੀਂ ਰਹੀ, ਮੈਂ ਹੋਰ ਲੱਖਾਂ ਜੋੜਦੇ ਨੇ, ਮੈਂ ਹੋਰ ਜ਼ਮੀਨ ਬਣਾਉਣੀ ਹੈ, ਇੱਕ ਹੱਦ ਤੱਕ ਬਣਾ ਕੇ ਬੱਚੇ ਵਿਆਹ ਕੇ ਸੈਟਲ ਕਰਕੇ ਤੂੰ ਰੱਜ ਗਏ, ਤੇਰੇ ਅੰਦਰ ਇੰਨੀ ਰਜੇਮਾ ਇੰਨੀ ਤ੍ਰਿਪਤੀ ਕਿਵੇਂ। ਉਹਨੇ ਕਿਹਾ ਮੇਰੀ ਬਾਂਹ ਗੁਰੂ ਨੇ ਫੜ ਲਈ ਹੈ, ਮੈਂ ਕੋਸ਼ਿਸ਼ ਨਾਲ ਨਹੀਂ ਹੋਇਆ, ਮੇਰੀ ਕੋਸ਼ਿਸ਼ ਨਾਲ ਨਹੀਂ ਹੈ ਸਭ ਕੁਝ, ਮੈਂ ਰੱਜਿਆ ਨਹੀਂ ਪਰ ਮੇਰੇ ਗੁਰੂ ਨੇ ਬਾਂਹ ਪਕੜ ਕੇ ਮੈਨੂੰ ਰਜਾ ਦਿੱਤਾ। ਗਏ ਭੁਜਾ ਲੀਨੇ ਦਇਆ ਕਿਨੇ ਆਪਣੇ ਕਰ ਮਾਨਿਆ, ਮੈਨੂੰ ਗੁਰੂ ਨੇ ਬਾਂਹ ਪਕੜ ਕੇ ਆਪਣਾ ਬਣਾਇਆ ਹੈ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ,
ਗੁਰੂ ਨੇ ਆਪਣੀ ਗੋਦ ਵਿੱਚ ਮਿਲਾ ਲਿਆ, ਪਕੜ ਕੇ ਅੰਕ ਗੋਦ ਵਿੱਚ ਬਿਠਾ ਲਿਆ, ਆਪਣਾ ਕਰ ਲਿਆ, ਜਨਮ ਮਰਨ ਦੇ ਦੁੱਖ ਸਭ ਕੁਝ ਜਾਲ ਦਿੱਤੇ ਹਨ।
ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ,
ਕਹਿੰਦੇ ਸਤਿਗੁਰ ਨੇ ਦਇਆ ਧਾਰੀ ਇੱਕ ਪਲ ਵਿੱਚ ਹੀ ਮੇਲ ਲਿਆ, ਹੁਣ ਇਹ ਨੀਵੇ ਬਹੁਤ ਲੰਬਾ ਰਸਤਾ ਹੁਣ ਦਸਵੇਂ ਦੁਆਰ ਦਾ ਰਸਤਾ ਹੁਣ ਅੱਗੇ ਅੱਗ ਚੱਕਰ ਤੋਂ ਉੱਪਰ ਲੰਘਣਾ, ਉਨਮਨੀ ਰਸਤਾ ਅਵਸਥਾ ਵਿੱਚੋਂ ਜਾਣਾ, ਈੜਾ ਪਿੰਗਲਾ ਵਿੱਚੋਂ ਜਾਣਾ, ਸਭ ਅਲੱਗ ਰਹਿ ਗਏ। ਇੱਕ ਗੁਰੂ ਨੇ ਇੱਕ ਪਲ ਵਿੱਚ ਕਿਰਪਾ ਦਇਆ ਕੀਤੀ, ਆਪਣੇ ਚਰਨਾਂ ਨਾਲ ਮੇਲ ਲਿਆ ਸਤਿਗੁਰ ਨੇ, ਸਭ ਕੁਝ ਬਾਹਰਲੇ ਪਾਪ ਸਾੜ ਦਿੱਤੇ, ਅੰਦਰ ਦੀ ਤ੍ਰਿਪਤੀ ਦਿੱਤੀ, ਇੱਕੋ ਹੀ ਮਾਰਗ ਦੱਸਿਆ ਸਿੱਖਾ, ਉੱਠਦਿਆਂ ਬਹਿੰਦਿਆਂ ਬਸ ਅਰਦਾਸ ਕਰਿਆ ਕਰ, ਜਪ ਤਪ ਸੰਜਮ ਨੇਮ ਗੁਰੂ ਦੀ ਦਿੱਤੀ ਦਿਹਾੜੀ ਪੂਰੀ ਕਰ। ਤੇਰਾ ਨੇਮ ਪੂਰਾ ਹੋਣਾ ਚਾਹੀਦਾ, ਗੁਰੂ ਦੀ ਦਿੱਤੀ ਹੋਈ ਰਹਿਤ ਵਿੱਚ ਨਹੀਂ, ਚਾਰ ਪ੍ਰੇਤਾਂ ਤੋਂ ਬਚ ਨਹੀਂ, ਗੁਰੂ ਦਾ ਦਿੱਤਾ ਖੰਡੇ ਵਾਟੇ ਦਾ ਅੰਮ੍ਰਿਤ ਛਕ, ਰਹਿਤ ਵਿੱਚ ਰਹਿ, ਤੈਨੂੰ ਗੁਰੂ ਨੇ ਕਹਿ ਦਿੱਤਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ। ਇੱਕ ਗੁਰੂ ਦੀ ਦੱਸੀ ਰਹਿਤ ਉੱਤੇ ਰਹੀ, ਦੂਜਾ ਗੁਰੂ ਦੇ ਵਿਸ਼ਵਾਸ ਵਿੱਚ ਰਹੀ, ਆਪਣੀ ਪ੍ਰਤੀਤ ਨਾ ਗਵਾ ਲਈ, ਤੀਜਾ ਗੁਰੂ ਚਰਨਾਂ ਵਿੱਚ ਉੱਠਦਿਆਂ ਬਹਿੰਦਿਆਂ ਜਪ ਕੇ ਅਰਦਾਸ ਕਰੀ, ਜਾਂ ਗੁਰੂ ਤੇਰੀ ਲੋਕ ਵਿੱਚ ਵੀ ਪੱਤ ਰੱਖੇਗਾ ਪਰਲੋਕ ਵਿੱਚ ਵੀ। ਜਿਹਦੀ ਪੱਤ ਗੁਰੂ ਰੱਖਣ ਤੇ ਆ ਜਾਏ, ਦੁਨੀਆਂ ਵਿੱਚ ਉਹਦੀ ਕੋਈ ਪੱਤ ਨਹੀਂ ਲਾ ਸਕਦਾ। ਆਪਾਂ ਅਰਦਾਸ ਕਰਨੀ ਸਿੱਖੋ, ਅੱਜ ਦੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਇਹ ਗੁਰੂ ਦਸ਼ਮੇਸ਼ ਪਿਤਾ ਕਰਕੇ, ਇਹ ਸਤਿਗੁਰ ਦੀ ਨਜ਼ਰ ਕਰਕੇ, ਆਪਾਂ ਵੀ ਆਪਣੇ ਲਈ ਅਰਦਾਸ ਕਰਨੀ। ਇੱਕ ਵਾਰ ਕਰੋ ਅਰਦਾਸ, ਸੁਰਤ ਜੋੜ ਕੇ ਕਹੋ ਪਿਆਰ ਦੇ ਨਾਲ, ਫਿਰ ਸਮਾਪਤੀ ਹੈ। ਆਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਰੱਖ ਲੈ ਹੋ ਪੱਤ ਮੇਰੀ ਹਰ ਜੂ, ਰੱਖ ਲੈ ਹੋ ਪੱਤ ਮੇਰੀ ਹਰ ਜੂ, ਰੱਖ ਲੈ ਹੋ
ਪੱਤ ਮੇਰੀ ਹਰ ਜੂ, ਰੱਖ ਲੈ ਹੋ।
ਗੁਰੂ ਗੱਜ ਕੇ ਰੱਖ ਲੈ ਹੋ,
ਰੱਖ ਲੈ ਪੱਤ ਮੇਰੀ ਹਰ ਜੂ, ਰੱਖ ਲੈ ਹੋ
ਪੱਤ ਮੇਰੀ ਹਰ ਜੂ, ਰੱਖ ਲੈ ਹੋ
ਰੱਖ ਲੈ ਹੋ ਪੱਤ ਮੇਰੀ ਹਰ ਜੂ, ਰੱਖ ਲੈ ਹੋ।
ਜਮ ਕੋ ਤ੍ਰਾਸ ਭਇਓ ਔਰ ਅੰਤਰ ਸ਼ਰਨ ਗਹੀ ਕਿਰਪਾ ਨਿਦ ਤੇਰੀ, ਹਰ ਜੂ ਰੱਖ ਲੈ ਹੋ ਪੱਤ ਮੇਰੀ। ਸਤਿਗੁਰੂ ਨਦਰ ਕਿਰਪਾ ਕਰਨ, ਆਪ ਸਮੂਹ ਸੰਗਤਾਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ, ਹੋਈਆਂ ਭੁੱਲਾਂ ਚੁੱਕਣ ਗਲਤੀਆਂ ਦੀ ਖਿਮਾ ਬਖਸ਼ਣੀ। ਕੋਟਾਂ ਕੋਟ ਸ਼ੁਕਰ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੋ ਤਰੁੱਟ ਕੇ ਬਖਸ਼ਿਸ਼ਾਂ ਕਰਦੇ ਨੇ। ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ, ਜੋ ਆਪ ਸੰਗਤ ਦੀ ਚਰਨ ਤੋੜ ਪਰਸਣ ਵਾਸਤੇ ਸਮਾਂ ਬਖਸ਼ਦੇ ਹਨ। ਅਸੀਸ ਬਖਸ਼ੋ, ਭੁੱਲਾਂ ਨਾ ਚਿਤਾਰਨੀਆਂ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਲੇ, ਬਿਨਵੰਤ ਨਾਨਕ ਦਇਆ ਧਾਰੀ, ਮੇਲ ਲੀਨੇ ਇੱਕ ਪਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।